جانک ہے. ہاں جی پڑھنا جی پھر.
جانک ہے ہردے ہر وسے سو پورا پردان.
جس دے ہردے وچ پرماتما وس جاوے اوہی اصلی آگو ہے، اوہی اصلی ملاح ہے، اوہی راہ دکھان والا ہے. ہاں جی.
سادھو کی ہو رہن کا اپنا آپ تیاگ.
تو اے جیو تو سادھو جنا دے چرنا دی دور ہو جا، پاپ نمرتا تارن کر لے، اندروں خالی ہو جا، ہنکار مٹا دے. کیونکہ چرنا دی کسی دی دور ہو جانا پاپ نمرتا وچ آ جانا، کیونکہ نمرتا وچ جے نہیں آؤ گے تے سادھو کو کچھ پا نہ سکو گے. اندرلا ہنکار جے قائم رہے گا تے تسی سادھو تو کچھ حاصل نہیں کر سکو گے، ہنکار تانوں کچھ حاصل نہیں کرن دے گا. تو کہیں دینے اس کر کے نمرتا وچ آ جا، رینکا ہو جا، سادھو دے چرنا دی دور ہو جا. سادھو کی ہو رینکا اپنا آپ تیاگ، ہنکار تیاگ کے، اپنا آپ تو پاو آپا پاو تیاگ کے، ہنکار تیاگ کے تو سادھو دے چرنا دی دور ہو جا، نمرتا وچ آ جا. ہاں جی.
اپاو سیانپ سگل چڈ گر کی چرنی لاگ.
اپاو سیانپ سگل چڈ گر کی چرنی لاگ. اپنے اپرالے تو چھڈ دے، اپنی چترتا چنچلتا چھڈ دے، اپنی چترائی چھڈ دے، گر کی چرنی لاگ، گرو دے چرن پھڑ لے. پاو جو گرو آخدا ہے او تو کر، گرو دی سکھیا لے. ہاں جی.
تسے پراپت رتن ہوئے جس مستک ہوئے پاگ.
تسے پراپت رتن ہوئے، رتن مانک جوہر اے قیمتی پدارت اس دے چولی پیندے نے، جس مستک ہوئے پاگ، جدے متھے تے چنگے پاگ ہوں، پوربلے جنما دے چنگے پاگ جاگن، او نام روپی امولک رتن پا لیتا ہے. ہاں.
تسے پراپت پائیو جس دیوے پربھو آپ.
تسے پراپت پائیو جس دیوے پربھ آپ. لیکن اے قیمتی جواہر مانک ہر ایک دے پاگاں چ نہیں، جس نو آپ دیوے اسے نو مل دینے. اے پراو انہاں نو ہی مل دینے. تسے پراپت پائیو جس دیوے پربھ آپ، جنہاں تے بخشش کر کے وہ آپ دے دے بے. ہاں جی.
ستگر کی سیوا سو کرے جس بن سہ ہو میں تاپ.
گرو دی سیوا ہوئی کرنگے جس بن سہ ہو میں تاپ، جنہ دے اندروں ہنکار دا تاپ، ہنکار دا بخار پاو. ہنکار ایک جلن ہے، تڑپائی رکھدا ہے ہنکار. چیتے رکھنا ہنکار منک نو بہت تڑپاؤں ہے. بڑا منک ستایا جا رہا ہے ہنکار. کوئی عہدے دار ہے، ان کوئی بھی کوئی ماڑی موٹی گل آخ دے گے تو تڑپ اٹھتا ہے، سہار نہیں سکتا. کیوں؟ اس دے ہنکار نو سٹ وجدی ہے، وہ سویکار کرنے لئی تیار نہیں. آخدا ہے اس دی ایسی کی تیسی اینی ہمت مینو یہ آ گیا، موقع ملن دیو میں اس نو دساں گا. اور وہ بدلہ لین دی بنتی اس نو تڑپائی رکھ دی ہے، جد تک وہ بدلہ نہ لوے وہ دکھی رہتا ہے. ہنکار نو سٹ ایک وڈی جلم نے، ایک وڈی تڑپ ہے. لیکن اس دے مقابلے وچ ایسے منک بھی ہن جنہاں چ ذرا بھی ہنکار نہیں. انہاں نو کوئی کتنا برا بھلا آکھ جائے وہ اپنی چولی چ نہیں پاؤندے، وہ سندے ہی نہیں، انہاں نو کوئی فرق ہی نہیں پیندا. چاہے کوئی برا کہہ جائے، چاہے بھلا کہہ جائے، انہاں نو کوئی فرق ہی نہیں پیندا. تو ਆਖਦੇ ਨੇ ਕਹਿੰਦੇ ਨੇ ਇੱਕ ਵਾਰੀ ਮਹਾਤਮਾ ਬੁੱਧ ਬੈਠੇ ਸਨ ਇਸ ਤਰ੍ਹਾਂ ਰਾਹ ਵਿੱਚ ਬਦਗੀ ਬੈਠੇ ਸਨ ਦਰਖਤ ਦੇ ਥੱਲੇ ਤੇ ਕੋਈ ਸਾਕਤ ਰੱਬ ਤੋਂ ਟੁੱਟਿਆ ਉਸ ਪਾਸੋਂ ਦੀ ਨੰਗਾ ਉਸਨੇ ਵੇਖਿਆ ਕਿ ਫਕੀਰ ਲੋਕ ਬੈਠਾ ਹੈ ਕੋਈ ਭਗਤ ਜਨ ਬੈਠਾ ਹੈ ਲੇਕਿਨ ਉਹ ਤੇ ਫਕੀਰਾਂ ਦਾ ਕਦੇ ਕੋਈ ਆਦਰ ਸਨਮਾਨ ਕਰਦਾ ਨਹੀਂ ਸੀ ਭਗਤਾਂ ਦਾ ਹੀ ਤੇ ਉਸਦਾ ਕੋਈ ਲਗਾਓ ਹੀ ਹੈ ਨਹੀਂ ਸੀ ਔਰ ਉਸਦੇ ਮਨ ਚ ਇੱਕ ਐਸੀ ਮਸ਼ਕਰੀ ਉੱਠੀ ਕਿ ਬੁੱਧ ਦੇ ਮੂੰਹ ਦੇ ਉੱਤੇ ਥੁੱਕ ਕੇ ਤੇ ਅੱਗੇ ਚਲਾ ਗਿਆ ਜਿਸ ਤਰ੍ਹਾਂ ਅੱਜ ਕੱਲ ਗੋਰੇ ਕਰਦੇ ਨੇ ਦੂਸਰੇ ਤੇ ਥੁੱਕ ਕੇ ਤੇ ਅੱਗੇ ਭੱਜ ਜਾਂਦੇ ਨੇ ਮਹਾਤਮਾ ਬੁੱਧ ਦੇ ਮੂੰਹ ਤੇ ਉਸਨੇ ਥੁੱਕਿਆ ਤੇ ਥੁੱਕ ਕੇ ਉਹ ਅੱਗੇ ਲੰਘ ਗਿਆ ਔਰ ਉਸਨੇ ਵੇਖਿਆ ਕਿ ਮਹਾਤਮਾ ਤੇ ਉਸੇ ਤਰ੍ਹਾਂ ਸ਼ਾਂਤ ਬੈਠੇ ਨੇ ਡੋਲੇ ਨੇ ਨਾ ਹੀ ਕੋਈ ਯਤਨ ਕੀਤਾ ਥੁੱਕ ਪੂੰਝਣ ਦਾ ਉਹ ਤੇ ਉਸੇ ਤਰ੍ਹਾਂ ਹੀ ਬੈਠੇ ਨੇ ਔਰ ਉਹ ਅੱਗੇ ਚਲਾ ਗਿਆ ਲੰਘ ਗਿਆ ਕੋਈ 15-20 ਮਿੰਟ ਬਾਅਦ ਫਿਰ ਉਹ ਆਇਆ ਵਾਪਸ ਮੁੜ ਕੇ ਆਇਆ ਉਸਦੇ ਅੰਦਰੋਂ ਕੋਈ ਆਵਾਜ਼ ਉੱਠੀ ਕਿ ਐ ਮੂਰਖਾ ਤੂੰ ਕੀ ਕੀਤਾ ਉਹ ਤੇ ਫਕੀਰ ਸੀ ਤੇਰਾ ਕੀ ਵਿਗਾੜਿਆ ਸੀ ਉਸਨੇ ਤੂੰ ਉਸਦੇ ਮੂੰਹ ਤੇ ਥੁੱਕ ਆਇਆ ਉਹਨੇ ਬੁਰਾ ਭਲਾ ਵੀ ਨਹੀਂ ਕਿਹਾ ਉਸਨੇ ਤੇ ਅੱਖਾਂ ਵੀ ਨਹੀਂ ਖੋਲੀਆਂ ਉਹਦੇ ਚਿਹਰੇ ਤੇ ਮੁਸਕਰਾਹਟ ਬਦਲੀ ਨਹੀਂ ਇਹ ਤੂੰ ਕੀ ਕੀਤਾ ਤੂੰ ਕਿ ਉਸਦੇ ਮੂੰਹ ਤੇ ਥੁੱਕ ਆਇਆ ਉਸਦੇ ਅੰਦਰੋਂ ਉਸਦੇ ਮਨ ਨੇ ਲਾਣਤ ਪਾਈ ਤੇ ਉਹ ਮੁੜ ਕੇ ਆਇਆ ਅੱਧੇ ਕੁ ਘੰਟੇ ਬਾਅਦ ਵਾਪਸ ਆਇਆ ਕਹਿੰਦੇ ਨੇ ਕਿ ਆ ਕੇ ਉਹ ਮਹਾਤਮਾ ਬੁੱਧ ਦੇ ਚਰਨਾਂ ਤੇ ਟਹਿ ਪਿਆ ਆਖਦਾ ਜੀ ਮੈਨੂੰ ਮਾਫ਼ ਕਰ ਦਿਓ ਮਹਾਤਮਾ ਬੁੱਧ ਨੇ ਅੱਖਾਂ ਖੋਲੀਆਂ ਕਹਿੰਦੇ ਜੀ ਕੌਣ ਹੈ ਤੂੰ ਕਹਿੰਦਾ ਜੀ ਮੈਂ ਤੇ ਉਹੀ ਅਪਰਾਧੀ ਹਾਂ ਜਿਹੜਾ ਅੱਧਾ ਘੰਟਾ ਪਹਿਲਾਂ ਤੁਹਾਡੇ ਮੂੰਹ ਤੇ ਥੁੱਕੇ ਚਲਾ ਗਿਆ ਸੀ ਪਤਾ ਕੀ ਜਵਾਬ ਦਿੱਤਾ ਮਹਾਤਮਾ ਬੁੱਧ ਨੇ ਉਹ ਆਖਦਾ ਹੈ ਤੂੰ ਤੇ ਉਹ ਹੈ ਹੀ ਨਹੀਂ ਤੂੰ ਤੇ ਬੰਦਾ ਹੀ ਨਹੀਂ ਉਹ ਆਖਦਾ ਨਹੀਂ ਜੀ ਤੁਹਾਨੂੰ ਭੁਲੇਖਾ ਲੱਗਦਾ ਹੈ ਮੈਂ ਹੀ ਸੀ ਜਿਹੜਾ ਤੁਹਾਡੇ ਮੂੰਹ ਤੇ ਥੁੱਕ ਕੇ ਗਿਆ ਸੀ ਸ਼ਾਇਦ ਤੁਹਾਨੂੰ ਚੇਤਾ ਨਹੀਂ ਰਿਹਾ ਲੇਕਿਨ ਮੈਨੂੰ ਮਾਫ ਕਰ ਦਿਓ ਉਹ ਮਹਾਤਮਾ ਬੁੱਧ ਫਿਰ ਦੁਹਰਾਉਂਦੇ ਨੇ ਕਹਿੰਦੇ ਭਲਿਆ ਲੋਕਾ ਤੂੰ ਨਹੀਂ ਸੀ ਤੂੰ ਹੋ ਹੀ ਨਹੀਂ ਸਕਦਾ ਉਹ ਥੁੱਕਣ ਵਾਲਾ ਚਰਨਾਂ ਤੇ ਕਿਵੇਂ ਢਹਿ ਪਏਗਾ ਉਹ ਤੇ ਬੰਦਾ ਹੀ ਹੋਰ ਸੀ ਉਹ ਤੇ ਗੁਜ਼ਰ ਗਿਆ ਉਹ ਤੇ ਨਿਕਲ ਗਿਆ ਉਹ ਅੱਧੇ ਘੰਟੇ ਵਾਲਾ ਤੂੰ ਜੋ ਸੀ ਉਹ ਕੋਈ ਹੋਰ ਸੀ ਹੁਣ ਜੋ ਤੂੰ ਹੈ ਉਹ ਤੇ ਬਦਲਿਆ ਇਨਸਾਨ ਹੈ ਤੂੰ ਉਹ ਰਿਹਾ ਹੀ ਨਹੀਂ ਜਿਹੜਾ ਪੈਰਾਂ ਤੇ ਡਿੱਗ ਗਿਆ ਉਹ ਤੇ ਨਵਾਂ ਬਣ ਗਿਆ ਉਹ ਤੇ ਤੂੰ ਉਹ ਰਿਹਾ ਹੀ ਨਹੀਂ ਤੂੰ ਜਦੋਂ ਹੰਕਾਰ ਹੁੰਦਾ ਹੈ ਅੰਦਰ ਹੰਕਾਰੀ ਮਨੁੱਖ ਦੇ ਅੰਦਰ ਜਲਨ ਹੈ ਤੜਪਾਉਂਦੀ ਹੈ ਤੇ ਜਦੋਂ ਹੰਕਾਰ ਨਿਕਲ ਜਾਂਦਾ ਹੈ ਉਹੀ ਬੰਦਾ ਨਿਮਰਤਾ ਆ ਕੇ ਬਦਲ ਜਾਂਦਾ ਹੈ ਉਹੀ ਨਹੀਂ ਰਹਿੰਦਾ ਕੁਛ ਨਵਾਂ ਹੋ ਜਾਂਦਾ ਹੈ ਕਹਿੰਦੇ ਨੇ ਤੂੰ ਉਹੀ ਨਹੀਂ ਸੀ ਤੋ ਹੰਕਾਰ ਮਿਟਦਿਆਂ ਹੀ ਇਨਸਾਨ ਬਦਲ ਜਾਂਦਾ ਹੈ ਨਵਾਂ ਹੋ ਜਾਂਦਾ ਹੈ ਅੰਦਰ ਦੀ ਜਲਨ ਮਿਟ ਜਾਂਦੀ ਹੈ ਕੁਛ ਹੋਰ ਹੋ ਜਾਂਦਾ ਹੈ ਹਾਂਜੀ
ਨਾਨਕ ਕੋ ਗੁਰ ਭੇਟਿਆ ਬਿਨਸੇ ਸਗਲ ਸੰਤਾਪ
ਨਾਨਕ ਕੋ ਗੁਰ ਭੇਟਿਆ ਬਿਨਸੇ ਸਗਲ ਸੰਤਾਪ ਨਾਨਕ ਕੋ ਗੁਰ ਭੇਟਿਆ ਇੱਕ ਹੁੰਦਾ ਹੈ ਵੇਖਣਾ ਤੇ ਇੱਕ ਹੁੰਦਾ ਹੈ ਭੇਟਣਾ ਵੇਖਣਾ ਅੱਖਾਂ ਨਾਲ ਵੇਖ ਲੈਣਾ ਇਹ ਹੈ ਵੇਖਣਾ 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 ਅੱਖਾਂ ਨਾਲ ਵੇਖ ਲੈਣਾ ਭੇਟਣਾ ਦਾ ਅਰਥ ਹੈ ਕਿ ਇਤਨਾ ਨੇੜ ਹੋ ਜਾਣਾ ਇਤਨਾ ਕਰੀਬ ਆ ਜਾਣਾ ਕਿ ਚੰਗੀ ਤਰ੍ਹਾਂ ਨਾਲ ਦੂਸਰੇ ਨੂੰ ਜਾਣ ਲੈਣਾ ਕਿਸੇ ਨੂੰ ਅੰਦਰੋਂ ਜਾਣ ਲੈਣਾ ਇਤਨਾ ਨਜ਼ਦੀਕ ਆ ਜਾਣਾ ਕਿ ਅੰਦਰੋਂ ਇੱਕ ਮਿਕ ਹੋ ਜਾਣਾ ਹੁਣ ਅਸੀਂ ਗੁਰੂ ਨੂੰ ਵੇਖਦੇ ਹਾਂ ਪਰ ਪੇਟ ਦੇ ਨਹੀਂ। ਵੇਖਦਾ ਤੇ ਹਰ ਕੋਈ ਹੈ, ਗੁਰੂ ਨੂੰ ਵੇਖਦਾ ਤੇ ਹਰ ਕੋਈ ਹੈ, ਵੇਖਦਾ ਤੇ ਹਰ ਕੋਈ ਹੈ, ਨਿਗਾਹ ਤੇ ਕਿਸੇ ਦੀ ਬੰਦ ਨਹੀਂ, ਹਰ ਕੋਈ ਦੇਖ ਰਿਹਾ। ਪ੍ਰਕਾਸ਼ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਜ਼ਰ ਆ ਰਹੀ, ਭੀੜ ਪਈ ਹੈ, ਸਰੂਪ ਪਿਆ ਸਤਿਗੁਰਾਂ ਦਾ, ਵੇਖਦੇ ਹਰ ਕੋਈ ਰਿਹਾ, ਲੇਕਿਨ ਪੇਟ ਹਰ ਕੋਈ ਨਹੀਂ ਰਿਹਾ। ਪੇਟ ਦਾ ਕੌਣ ਹੈ? ਜਿਹੜਾ ਅਰਥ ਘੋਖ ਕੇ ਮਨ ਨਾਲ ਜੁੜ ਜਾਂਦਾ ਹੈ ਉਹ ਪੇਟ ਦਾ ਹੈ। ਤੋ ਕਹਿੰਦੇ ਨੇ ਨਾਨਕ ਸਤਿਗੁਰੂ ਪੇਟਿਆ। ਨਾਨਕ ਪਾਤਸ਼ਾਹ ਕੀ ਆਖਦੇ ਨੇ? ਫਿਰ ਕਹਿਣਾ ਨਾਨਕ ਕਉ ਗੁਰ ਪੇਟਿਆ, ਨਾਨਕ ਨੇ ਗੁਰੂ ਨੂੰ ਪੇਟਿਆ, ਸਿਰਫ ਵੇਖਿਆ ਨਹੀਂ ਪੇਟਿਆ। ਬਿਨ ਸੇ ਸਗਨ, ਹਾਂਜੀ ਮੈਂ ਉਸ ਤੋਂ ਜ਼ਰਾ ਡੂੰਘੇ ਜਾ ਰਿਹਾ ਸੀ, ਜ਼ਰਾ ਉਸਦਾ ਖਿਆਲ ਕਰੋ। ਮੈਂ ਆਖ ਰਿਹਾ ਇੱਕ ਵੇਖਣਾ ਤੇ ਇੱਕ ਪੇਟਣਾ। ਪੇਟਣਾ ਹੈ ਅੰਦਰੋਂ ਜਾਣ ਲੈਣਾ, ਮਨ ਕਰਕੇ ਜਾਣ ਲੈਣਾ। ਜਿਵੇਂ ਗੁਰੂ ਨਾਨਕ ਨੂੰ ਵੇਖਿਆ ਤੇ ਬਹੁਤਿਆਂ ਨੇ ਸੀ, ਪੇਟਿਆ ਥੋੜਿਆਂ ਨੇ ਸੀ, ਗੁਰੂ ਅੰਗਦ ਨੇ ਪੇਟਿਆ, ਲੈਣਾ ਜੀ ਨੇ ਪੇਟਿਆ, ਰਾਏ ਬੁਲਾਰ ਨੇ ਪੇਟਿਆ। ਪੇਟਣ ਵਾਲੇ ਸੀ, ਨਜ਼ਦੀਕ ਹੋ ਕੇ ਵੇਖਣ ਵਾਲੇ ਸੀ, ਅੰਦਰੋਂ ਇੱਕਮਿਕ ਹੋਣ ਵਾਲੇ ਸੀ। ਇਹ ਗੂੜੇ ਅਰਥ ਨੇ ਪੇਟਣ ਦੇ, ਇੱਕ ਵੇਖਣਾ ਹੈ ਤੇ ਇੱਕ ਪੇਟਣਾ ਹੈ। ਗੁਰੂ ਨੂੰ ਵੇਖਿਆ ਕੁਛ ਨਹੀਂ ਬਣਦਾ, ਗੁਰੂ ਨੂੰ ਪੇਟਿਆ ਬਹੁਤ ਕੁਛ ਬਣ ਜਾਂਦਾ ਹੈ। ਗੁਰੂ ਦੇ ਇਤਨੇ ਨਜ਼ਦੀਕ ਚਲੇ ਜਾਣਾ, ਇੱਕਮਿਕ ਅੰਦਰੋਂ ਹੋ ਜਾਣਾ ਗੁਰੂ ਨਾਲ, ਇਹ ਹੈ ਪੇਟਣਾ। ਅਰਪਣ ਕਰ ਦੇਣਾ ਤੇ ਫਿਰ ਵੀ ਉੱਤੋਂ ਉੱਤੋਂ ਦਾ ਅਰਪਣ ਹੈ। ਅਰਪਣ ਕੀ ਹੈ? ਅਰਪਣ ਤੇ ਇਹ ਹੈ ਕਿ ਮਨ ਕਰਕੇ ਜਿਸਦਾ ਅਰਪਣ, ਤਨ ਤੇ ਅਰਪਣ ਤੇ ਹਰ ਕੋਈ ਕਰਦਾ ਹੈ। ਮਨ ਅਰਪਣ ਕਿੰਨੇ ਕੁ ਕਰਦੇ ਨੇ? ਨਿਉ ਤੇ ਹਰ ਕੋਈ ਜਾਂਦਾ ਹੈ। ਪੇਟਣਾ ਹੈ ਅੰਦਰੋਂ ਮਨ ਚਿੱਤ ਜੋੜ ਦੇਣਾ ਗੁਰੂ ਨਾਲ, ਇਹ ਹੈ ਪੇਟਣਾ। ਤੋ ਨਾਨਕ ਕਉ ਗੁਰ ਪੇਟਿਆ, ਬਿਨ ਸੇ ਸਗਲ ਸੰਤਾਪ। ਜਿਉਂ ਹੀ ਗੁਰੂ ਨੂੰ ਪੇਟਦੇ ਹੋ, ਸਾਰੇ ਹੀ ਸੋਗ ਸੰਤਾਪ ਦੂਰ ਹੋ ਜਾਂਦੇ ਨੇ, ਸਾਰੇ ਦੁੱਖ ਤਕਲੀਫਾਂ ਦਾ ਨਾਸ ਹੋ ਜਾਂਦਾ ਹੈ। ਇਤਨੇ ਭਜਨ ਪ੍ਰਵਾਨ ਕਰਦੇ। ਵਾਹਿਗੁਰੂ ਜੀ ਕਾ
ਖਾਲਸਾ। ਸ੍ਰੀ ਰਾਗ ਮਹਿਲਾ ਪੰਜਵਾਂ। ਇੱਕ ਪਛਾਣ ਜੀ ਕਾ ਇੱਕੋ ਰੱਖਣਹਾਰ।
ਇੱਕ ਪਛਾਣੂ ਜੀ ਕਾ, ਪਛਾਣੂ ਹੈ ਲਫ਼ਜ਼, ਇੱਕ ਪਛਾਣੂ ਜੀ ਕਾ ਇੱਕੋ ਰੱਖਣਹਾਰ। ਇੱਕ ਆਇਆ ਪਰਮੇਸ਼ਰ ਲਈ, ਪਰਮਾਤਮਾ ਲਈ, ਤੇ ਪਛਾਣੂ ਆਖਦੇ ਨੇ ਦੋਸਤ ਨੂੰ, ਮਿੱਤਰ ਨੂੰ, ਫਰੈਂਡ। ਪਛਾਣੂ ਪਛਾਣਨ ਵਾਲਾ, ਦੋਸਤ ਮਿੱਤਰ। ਜੀ ਤੋਂ ਭਾਵ ਹੈ ਜੀਵ ਆਤਮਾ, ਇਸ ਆਤਮਾ ਦਾ ਮਿੱਤਰ ਤਾਂ ਕਹਿੰਦੇ ਇੱਕ ਪਰਮਾਤਮਾ ਹੀ ਹੈ। ਇੱਕ ਪਛਾਣੂ ਜੀ ਦਾ, ਇਹ ਜੋ ਆਤਮਾ ਹੈ, ਇਹ ਜੋ ਜੀਵ ਹੈ, ਇਸਦਾ ਮਿੱਤਰ, ਇਸਦਾ ਦੋਸਤ ਇੱਕ ਪਰਮੇਸ਼ਰ ਹੀ ਹੈ। ਇੱਕ ਪਛਾਣੂ ਜੀ ਕਾ ਇੱਕੋ ਰੱਖਣਹਾਰ। ਰੱਖਣਹਾਰ ਤੋਂ ਭਾਵ ਬਚਾਉਣ ਵਾਲਾ, ਬਾਡੀਗਾਰਡ, ਡਿਫੈਂਡਰ। ਹੁਣ ਜੇ ਬਾਡੀਗਾਰਡ ਦੀ ਜ਼ਰੂਰਤ ਹੈ, ਡਿਫੈਂਡਰ ਦੀ ਜ਼ਰੂਰਤ ਹੈ, ਤੇ ਇਹਦਾ ਮਤਲਬ ਹੈ ਵੀ ਦੁਸ਼ਮਣ ਵੀ ਹੈ। ਤੇ ਦੁਸ਼ਮਣ ਕੀ ਨੇ ਸਾਡੇ? ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਾਡੇ ਦੁਸ਼ਮਣ ਨੇ। ਇਹਨਾਂ ਦੁਸ਼ਮਣਾਂ ਤੋਂ ਬਚਾਉਣ ਵਾਲਾ ਜੇ ਕੋਈ ਦੋਸਤ ਹੈ, ਜੇ ਕੋਈ ਰੱਖਣਹਾਰ ਹੈ, ਤੇ ਉਹ ਪਰਮਾਤਮਾ ਹੈ। ਤਾਂ ਭਾਵ ਕੀ ਕਿ ਜੇ ਵਿਕਾਰਾਂ ਤੋਂ ਬਚਣਾ ਹੈ, ਜੇ ਭੈੜਾਂ ਤੋਂ ਬਚਣਾ ਹੈ, ਜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਣਾ ਹੈ, ਤਾਂ ਫਿਰ ਗੁਰੂ ਨੂੰ ਮਿੱਤਰ ਬਣਾਉਣਾ ਪਏਗਾ, ਪਰਮਾਤਮਾ ਦਾ ਆਸਰਾ ਲੈਣਾ ਪਏਗਾ। ਬਾਣੀ ਪੜੋਗੇ, मन निर्मल होएगा ते विकारां तो बचोगे। तो इसलिए आख्या है एक पछाणो जी का इको रखनहार तो भाव बचाउन वाला, तेन बचाउन वाला भी विकारां तो तेरे दुश्मनां तो इको ही है, वो परमात्मा है।
इकस का मन आसरा इको प्राण आधार,
इकस का मन आसरा, मन लगे सियारी तो भाव मन विच, ऐ जीव तो मन विच एक परमात्मा दा ही आसरा जान। इकस का मन आसरा, जे आसरा मनना है ते इको दा मन एक परमात्मा दा आसरा वाण। इको प्राण आधार, आधार दा मतलब भी आसरा, तेरे प्राणा दा आसरा, तेरी जिंद दा आसरा इको मालक आप है। लेकिन मनुख ते होर आसरे ढूंढदा है, जदो दूसरे आसरे मुक जान फिर परमात्मा दा आसरा ढूंढदा है। और असलियत में वेखी अखीरली दुआ ते जाके जदो सब कुछ फेल हो जाए फिर परमात्मा आगे फिर खुदा आगे जाके बंदगी करता है। पहला भजेगा कोई औकड़ बने ते रिश्तेदारां कोल, मनुख नू औकड़ बन जाए पहला निजी परिवार, धी पुत्र बीवी इन्हां दा आसरा तकेगा। जे पता लगे कि ए कुछ मदद नहीं कर सकते फिर होर दूसरे रिश्तेदारां कोल गल करेगा औकड़ दी मुश्किल दी कि ऐ मुश्किल आ बनी है की करिए। फिर उथों भी ना कुछ आश्वासन मिले आसरा मिले तो फिर उदाले बदाले बाकी दोस्त मित्र नजदीकी जिगरी दोस्त उन्हां कोल गल करेगा कि भई ऐ औकड़ बन गई है कुछ दस की करिए कुछ आसरा दियो। उथों भी ना कुछ बने फिर देखदा आखिरी रिजॉर्ट होर तो कुछ है नहीं हुण चलो परमात्मा को। फिर आउंदा खुदा दी सामने फिर उत्थे बंदगी करता है। जदों सारे आसरे फेल हो जाते ने फिर वेखदा है कि हुण परमात्मा का आसरा तको। लेकिन जड़ा भगत है वह दूसरे आसरे बुला के पहला ही परमात्मा को पहुंचता है। जड़ा नास्तक है या दूरी ते है वह पहला दूसरे आसरे अजमा के देखेगा, जब वो आसरे निष्फल हो जाए फिर प्रभु का दर याद आएगा। लेकिन भगत नूं होर कोई आसरा दिसदा ही नहीं, वो ते पहला ही पहुंचेगा। कोई औकड़ आ बने हो ते आएगा सीधा मंदिर मस्जिद गुरुद्वारे, उन्हें पता है कि इको कोई है अरदास सुनन वाला। तो यही गल समझा रहे ने कि जे कोई तुहाडी आत्मा का आसरा है तो एक परमात्मा है। इकस का मन आसरा, ऐ मन तू इको परमेश्वर का आसरा सही आसरा जान। इको प्राण आधार, तेरे प्राणा का भी कोई आसरा है। जड़ा तेरे प्राणा का आसरा है ओही तेरे जीवन का आसरा बन सकता है। हाँ जी,
तिस शरणाई सदा सुख पार ब्रह्म करतार,
तिस शरणाई सदा सुख पार ब्रह्म करतार। ओदी जे शरण तू आ जाए तो फिर हमेशा ले सुख मानेगा। तिस शरण आई, ओदी शरण विच अकाल पुरख दी शरण विच प्रभु दी खुदा दी शरण विच उथे है सदा सुख। पार ब्रह्म करदार, क्योंकि ओ सुख देन वाला है दाता, उसका सुख दिता होया कोई खो नहीं सकता। जे ओ तेनू सुख बख्श देवेगा ते ओ सुख तेरे को हमेशा नहीं रहेगा, उस सुख नू और कोई खो नहीं सकता। हाँ।
मन मेरे सगल पाप त्याग,
मन मेरे सगल उपाव त्याग, सगल उपाव सारे। उपाव होर तरले वसीले, होर उपाय जड़े तू सोचता है, होर वसीले जड़े तू सोचता है, होर आसरे जड़े तू सोचता है, वो तू छड़ दे। सगल उपाय त्याग, त्याग मीन्स छोड़ दे, बाकी दे उपराले तू छोड़ दे, होर किसे कुल ना जा, एक परमेश्वर दा आसरा तक। हाँ जी,
गुरपुरा आराध नित इकस की लिवलाग,
गुरपुरा आराध नित इकस की लिवलाग, पूरे गुरु नु तू चेते कर, आराध चेते कर, उसनु याद कर। एक परमात्मा दे प्रेम विच लग जा, इकस की लिव ला, इको नाल तू सुरत जोड़, इको नाल तू प्रेम पा, उस दे प्रेम विच रंगिया जा, उस नाल सुरत जोड़ ले।
रहाओ इको भाई मित एक, इको मात पिता,
इको भाई मित एक, इको मात पिता, इको जिस तरह एक आया परमात्मा नहीं थे, इको भी आया परमात्मा नहीं, इको भाई। और दूसरे भरा थे झूठे भरा ने, क्योंकि वह भी दगा दे जाते हैं किसी ने, वेख्या ना दुनिया च, जिसन सके भरा आखते हो वो भी कई बार पिट दिखा देंगे ने मुश्किल में, कई बारी तो जानी दुश्मन भी बने देखे ने, भरा भरा मार देता तो आखते ने जड़े तू दूसरे भरावान भरा गिणदा है, दरअसल तेरे भरा नहीं, वो परमात्मा ही तेरा भरा है। जे भरा किसी नु गिणना चाहना है तो परमात्मा ही तेरा भरा है, इको भाई परमात्मा नु ही भरा का आसरा जान, परमात्मा नु ही भरा का आसरा करके मन। इको भाई मित एक, दोस्त भी उसे नु करके जान, क्योंकि दोस्त भी उदों तक ही कई दोस्त होंदे ने जिन्हां चिर खीसा भारी होवे, जिस दिन खीसा खाली हो जाए दोस्त भी ताली वजा के नस जांदे ने, वो भी ठुठोए खा देंदे ने, तो कहिंदे ने मित्र भी तेरा कोई नहीं। जे मित्र जानना है तो परमात्मा नु ही जान, जे मित्र दा आसरा तकदा है तो परमात्मा ही वड्डा मित्र है। इको भाई मित एक, इको मात पिता, ते जे जीव अजे छोटा होवे ना, जवान होवे या बचपना होवे, ओ मुश्किल च आ जाए तो माता पिता दा आसरा तकदा है। पर मातरा माता पिता भी कई बारी आसरा बन नहीं सकते, फर्ज कीता कोई मजबूरी है माता पिता, कोई पैसे की लोड़ आ गई, मजबूरी है, माता पिता नहीं मदद कर सकते, तो वो भी माता पिता होंदया होया भी वो तेरा आसरा बन नहीं सकते। तो असली माता पिता का आसरा जानना है तो रब ही तेरा माता है, तो वही पिता है। तू मेरा पिता, तू है मेरा माता, तू मेरा बंधप, तू मेरा प्राता, तू मेरा राखा सबने जाई, ताको केहा काढ़ा जियो। आउंदा ना शब्द, बिल्कुल यही भाव उत्थे दस्या गया, कहिंदे ने तू मेरा पिता, तू मेरा माता, तू ही मेरा मां प्यो है, तू ही मेरा बंधप मित्र, बंधप दोस्त, तू मेरा भ्राता, तू ही मेरा भाई है, तू मेरा राखा सबने थाई रखवाला, ते हर थाई तू ही है, ते जिसका रखवाला तू बन जाए तांको केहा काड़ा जियो, उसनु फिर केड़ी मुश्किल आ सकती है, काड़ा मुश्किल, फिर उसको कहड़ी मुसीबत आ सकती है जिसने पिट पीछे तू खलो देना। इतने भी दसते ने इको भाई मित एक इको मात पिता। हां
इकस की मन टेक है जिन जियो पिंड दिता।
इकस की मन टेक है जिन जियो पिंड दिता। ऐ मन तू एक परमात्मा दी टेक रख जिसने तेनू जीव दिता, जी दान दिता, आत्मा दा दान दिता, प्राणा दा दान बख्शिया। ना सिर्फ प्राणा दा पिंड दिता, पिंड तो भाव पिंडा शरीर, जिन्हें तेनू जान भी बख्शी ते जिन्हें तेनू शरीर भी बख्शिया, तो ओदा आसरा तक। हां जी
सो प्रभ मनो न विसरे जिन सब किछ वस कीता।
सो प्रभ मनो न विसरे जिन सब किछ वस कीता। भाई ऐसा प्रभु मनो ना विसरे जिन्हें सारे संसार नू वस विच रखिया है, सारा संसार ही उदे काबू विच है, उदे वस विच है। तो ऐसे प्रभु नू ना भुला क्योंकि ओही सच्चा आसरा हो सकता है। तो जे किसे दा आसरा ढूंढना है तो परमात्मा दा आसरा ढूंढी। और अक्सर आख्या करते सन सियाने आख देंदे ने भाई जे नौकरी करनी है ते नौकर दी ना ना नौकरी करिए, जेड़ा खुद चाकर है उदी की चाकरी करनी। चाकरी करनी है ते वड़े साहब दी करो। ओ मालक है वड़ा साहब, सारी दुनिया दा संसार दा वड़ा मालक है। तू जे दुनियावी आसरे इते इंज है जिवें चाकर दी चाकरी करनी, गुलाम दी गुलामी करनी, वो ते शोभा नहीं देती। जे चाकरी करनी है सेवक दी, सेवकी करनी है तो वड्डे मालक दी करो, उस परमात्मा दी करो। हाँ जी
घर इको बाहर इको थान थनंतर आप।
घर इको बाहर इको थान थनंतर आप। घर नू लगी है सियारी तो पाव घर विच, तो इत्थे घर मतलब ए नहीं कि इट्टां दा पत्थरां दा बड़े मकान। घर है हिरदा घर, हिरदे घर विच भी ओ परमात्मा। घर इको बाहर इको, ना सिर्फ तेरे हिरदे विच ओ वसदा है, बाहर भी ओ वसदा है। तेरे शरीर विच भी है ते बाहर भी है। घर इको बाहर इको थान थनंतर आप। थान थान यंतर, हर थान थान थनंतर बने, थान थान यंतर आप, हर थान हर थान वो ही मौजूद है। थान थनंतर आप, एक एक जर्रे चो मालक बसे है। मैं तो इंज आखदा हुंदा कि इंज मन लाओ कि वो सारे पासे पसरिया है, वो शक्ति सारे पासे है, तो उस शक्ति विच तुसी तर रहे, अंदर भी तुहाडे हो ही बाहर भी हो। ऐन जिवें मच्छी समुंदर विच तर रही है, घिरी है पानी नाल चारे पासे, अंदर भी उसदे पानी है, पींदी है पानी, बाहर भी पानी है। ऐन ओही हालत मनुख दी है, किरिया परमात्मा नाल चारे पासे। जिवें पानी तो बगैर मच्छी जी नहीं सकती, तिवें परमात्मा दे घिरे रहण तो बाहर, परमात्मा तो बाहर तुसी जी नहीं सकते। जिंदगी मुश्किल है, हो ही नहीं सकती, असंभव है। तो घर इको बाहर इको थान थनंतर आप। थान थनंतर हर थान वो आप ही।
जी जंत सब जिन किए आठ पहर तिस जाप।
जी जंत सब जिन किए, जिसने सारे जी जंत उपाए, ਜਿਸ ਪਰਮੇਸ਼ਰ ਨੇ ਸਾਰੇ ਜੀਵਾਂ ਨੂੰ ਪੈਦਾ ਕੀਤਾ। ਆਠ ਪਹਿਰ ਤਿਸ ਜਾ, ਅੱਠੇ ਪਹਿਰ ਤੂੰ ਉਸਨੂੰ ਤਿਆ, ਅੱਠੇ ਪਹਿਰ ਤੂੰ ਉਸਨੂੰ ਯਾਦ ਕਰ, ਜਾਪ ਯਾਦ ਕਰ। ਹੁਣ ਅੱਠੇ ਪਹਿਰ ਕਿਵੇਂ ਯਾਦ ਕਰੀਏ, ਅੱਠੇ ਪਹਿਰ ਕਿਵੇਂ ਚੇਤੇ ਕਰੀਏ? ਆਖੋਗੇ ਚਾਰ ਪਹਿਰ ਦਿਨ ਦੇ, ਉਂਝ ਦੇ ਘੰਟਾ ਦੋ ਘੰਟੇ ਹੀ ਯਾਦ ਵਿੱਚ ਬਹਿਣਾ ਮੁਸ਼ਕਲ ਹੈ, ਮਨ ਦੌੜਦਾ ਬਾਹਰ ਨੂੰ। ਚਲੋ ਹੈ ਤੇ ਅਸੰਭਵ ਮੰਨ ਲਓ ਕਿ ਚਾਰ ਘੰਟੇ ਚਾਰ ਪਹਿਰ ਜਾਗਦੇ ਹਾਂ, ਕਿਵੇਂ ਨਾ ਕਿਵੇਂ ਮਨ ਨੂੰ ਸਮਝਾ ਕੇ ਇਤਨੇ ਉੱਚੇ ਜੇ ਹੋ ਜਾਈਏ, ਚਾਰ ਪੈਰ ਜਾਗਦੇ ਹਾਂ ਤੇ ਉਸਨੂੰ ਯਾਦ ਕਰਦੇ ਹਾਂ, ਪਰ ਨੀਂਦ ਚ ਕਿਵੇਂ ਯਾਦ ਕਰੀਏ? ਚਾਰ ਪੈਰ ਤੇ ਸੋਈਦਾ ਹੈ, ਫਿਰ ਕਿਵੇਂ ਯਾਦ ਕਰੀਏ? ਤਾਂ ਜਿਹੜਾ ਚਾਰ ਪਹਿਰ ਤੱਕ ਦਿਨ ਵਿੱਚ ਦਿਨ ਦੇ ਚਾਰ ਪਹਿਰ ਜਿਹੜਾ ਯਾਦ ਕਰ ਸਕਦਾ ਹੈ, ਉਹਨੂੰ ਨੀਂਦ ਵਿੱਚ ਵੀ ਚੇਤੇ ਆਏਗਾ, ਉਹ ਨੀਂਦ ਵਿੱਚ ਵੀ ਜੁੜਿਆ ਹੋਵੇਗਾ। ਗੱਲ ਤੇ ਇੱਥੇ ਹੈ ਕਿ ਚਾਰ ਪੈਰ ਜਾਗਦਿਆਂ ਉਸਨੂੰ ਯਾਦ ਕਰਨਾ ਇੱਥੋਂ ਤੱਕ ਉੱਪੜਨਾ ਚਾਹੀਦਾ ਹੈ। ਇੱਥੋਂ ਤੱਕ ਉੱਪੜ ਜਾਏ ਤੇ ਚਾਰ ਪੈਰ ਰਾਤ ਵੀ ਯਾਦ ਆਏਗਾ, ਫਿਰ ਨੀਂਦ ਵਿੱਚ ਵੀ ਆਓ। ਇਸ ਲਈ ਸੁੱਤੇ ਪਏ ਉਸਨੂੰ ਤੁਸੀਂ, ਬੇਸ਼ੱਕ ਅੱਖਾਂ ਬੰਦ ਹਨ, ਸਰੀਰ ਸੁੱਤਾ ਹੈ, ਮਨ ਉਸ ਵਿੱਚ ਜੁੜਿਆ ਹੋਏਗਾ। ਜੇਕਰ ਚਾਰ ਪਹਿਰ ਦਿਨ ਦੇ ਵੀ ਯਾਦ ਕਰਨਾ ਆ ਜਾਏ, ਚਾਰ ਪਹਿਰ ਦਿਨ ਦੇ ਕਿਵੇਂ ਯਾਦ ਕਰੀਏ? ਕਿਉਂਕਿ ਕੰਮ ਵੀ ਕਰਨੇ ਹੈ, ਧੰਦੇ ਵੀ ਕਰਨੇ ਨੇ, ਕਿਉਂਕਿ ਗੁਜ਼ਰਾਨ ਕਿਸ ਤਰ੍ਹਾਂ ਚੱਲੇ? ਤਾਂ ਮੈਂ ਆਖਦਾ ਹੁੰਦਾ ਇੱਕ ਸੌਖਾ ਤਰੀਕਾ, ਹਰ ਇੱਕ ਚੀਜ਼ ਚ ਪਰਮਾਤਮਾ ਵੇਖੋ। ਕੰਮ ਤੇ ਜਾਂਦੇ ਹੋ, ਸੰਗੀ ਸਾਥੀ ਜਿਹੜੇ ਤੁਹਾਡੇ ਕੰਮ ਕਰਨ ਵਾਲੇ ਨਾਲ, ਉਹਨਾਂ ਚ ਵੀ ਪਰਮਾਤਮਾ ਹੀ ਵੇਖੋ। ਕਿਸੇ ਨਾਲ ਗੱਲਬਾਤ ਕਰ ਰਹੇ ਹੋ, ਮਤ ਜਾਣੋ ਕਿ ਕਿਸੇ ਨਾਲ ਗੱਲ ਕਰ ਰਿਹਾ ਹੈ, ਇਸ ਦੇ ਵਿੱਚ ਉਹ ਜਾਤ ਜੋ ਤੇ ਪਰਮਾਤਮਾ ਦੀ, ਜਿਸ ਤਰ੍ਹਾਂ ਮੇਰੇ ਵਿੱਚ ਪਰਮਾਤਮਾ ਵੱਸਦਾ, ਇਸ ਵਿੱਚ ਵੀ ਉਹ ਹੀ ਹੈ। ਉਸ ਪਰਮਾਤਮਾ ਨੂੰ ਯਾਦ ਕਰਕੇ ਗੱਲ ਕਰੋ। ਨਾ ਸਿਰਫ ਜਿਉਂਦੀਆਂ ਵਸਤੂਆਂ ਵਿੱਚ ਪਰਮਾਤਮਾ ਵੇਖੋ, ਪੌਦਿਆਂ ਵਿੱਚ, ਜੀਵ ਜੰਤੂਆਂ ਵਿੱਚ, ਪਰਿੰਦਿਆਂ ਵਿੱਚ, ਬਨਸਪਤੀ ਵਿੱਚ, ਸਗੋਂ ਨਿਰਜੀਵ ਵਸਤੂਆਂ ਚ ਵੀ, ਕਿਉਂਕਿ ਇਹ ਪਦਾਰਥ ਵੀ ਉਸਦੀ ਕਿਰਪਾ ਤੋਂ ਬਿਨਾਂ ਆ ਨਹੀਂ ਸੀ ਸਕਦਾ। ਕੁਝ ਖਾ ਰਹੇ ਉਸਨੂੰ ਯਾਦ ਕਰੋ, ਕੁਝ ਪੀ ਰਹੇ ਹੋ ਉਸਨੂੰ ਯਾਦ ਕਰੋ, ਕੁਝ ਪਹਿਨ ਰਹੇ ਹੋ ਉਸਨੂੰ ਯਾਦ ਕਰੋ। ਇਸ ਤਰ੍ਹਾਂ ਕਰਕੇ ਉਸਨੂੰ ਚਾਰ ਘੰਟੇ ਉਸਦੀ ਯਾਦ, ਜਪ ਦਾ ਮਤਲਬ ਹੀ ਹੁੰਦਾ ਯਾਦ। ਅਸੀਂ ਜਦੋਂ ਜਪ ਆਖਦੇ ਹਾਂ ਨਾ, ਅਸੀਂ ਅੱਖਰਾਂ ਨਾਲ ਜੁੜਦੇ ਹਾਂ, ਅਸੀਂ ਸੋਚਦੇ ਹਾਂ ਕਿ ਵਾਹਿਗੁਰੂ 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 ਆਖੀਏ ਤਦ ਹੀ ਜਾਪ ਹੁੰਦਾ ਹੈ। ਪਰ ਇਹ ਵਾਹਿਗੁਰੂ ਜਾਪ ਦੇ ਸਾਧਨ ਕਿਸ ਲਈ? ਤਾਂ ਕਿ ਯਾਦ ਉਸਦੀ ਬਣੇ। ਉਹ ਜਪ ਦੀ ਇੱਕ ਸਾਧਨ ਹੈ ਯਾਦ ਦਾ। ਤੇ ਜੇ ਹਰ ਇੱਕ ਵਸਤੂ ਵਿੱਚ ਪਰਮਾਤਮਾ ਨੂੰ ਵੇਖਣਾ ਸਿੱਖ ਜਾਓ, ਫਿਰ ਯਾਦ ਉਸਦੀ ਕੰਮ ਕਾਰ ਕਰਦਿਆਂ ਵੀ ਬਣਦੀ ਰਹੇਗੀ। ਕਲਮ ਚੱਲ ਰਹੀ ਹੈ, ਕੰਪਿਊਟਰ ਅੱਗੇ ਬੈਠੇ, ਉਸਨੂੰ ਯਾਦ ਕਰੋ, ਇਹ ਮਾਲਕ ਤੇਰੀ ਚੀਜ਼ ਬਣਾਈ ਹੈ, ਇਨਸਾਨ ਤੇਰਾ ਪੈਦਾ ਕੀਤਾ ਹੋਇਆ ਸੀਗਾ, ਇਹ ਸਾਇੰਸ ਦੇ ਅਸੂਲ ਨੇ, ਇਹ ਮਨੁੱਖ ਨੇ ਲੱਭੇ ਨੇ, ਲੇਕਿਨ ਅਟਲ ਹੁਕਮ ਉਹ ਸਾਇੰਸ ਦੇ ਤੇਰੇ ਹੀ ਬਣਾਏ ਨੇ। ਕੋਈ ਸਾਇੰਸਦਾਨ ਨੇ ਕੋਈ ਲਾਅ ਲੱਭ ਲਏ, ਕੋਈ ਸਾਇੰਟਿਫਿਕ ਲਾਅਸ ਲੱਭ ਲਏ, ਤਾਂ ਮਤ ਇਹ ਖਿਆਲ ਕਰਨਾ ਕਿ ਉਹਨੇ ਇਹ ਲਾਅ ਬਣਾ ਦਿੱਤੇ ਨੇ। ਬਣਾਉਣ ਵਾਲਾ ਤੇ ਉਹ ਆਪ ਹੈ, ਉਹਨਾਂ ਨੂੰ ਹੀ ਕਹੀਦਾ ਹੈ ਅਟਲ ਹੁਕਮ। ਅਟਲ ਹੁਕਮ ਮਾਲਕ ਬਣਾਉਣ ਵਾਲਾ ਤੇ ਉਹ ਬੈਠਾ ਹੈ, ਸਿਰਫ ਅਸੀਂ ਲੱਭੇ ਨੇ। ਹੁਣ ਯਾਦ ਕਰੀਦਾ, ਨਿਊਟਨ ਨੇ ਗ੍ਰੈਵੀਟੇਸ਼ਨ ਦੇ ਲਾਅਸ ਬਣਾ ਲਏ, ਬਣਾਏ ਤਾਂ ਨਹੀਂ ਉਸਨੇ, ਉਹ ਤਾਂ ਐਗਜ਼ਿਸਟ ਕਰ ਰਹੇ ਸੀ, ਉਸਨੇ ਲੱਭੇ। ਜੋ ਹੁਕਮ ਜੋ ਅਸੀਂ ਹੁਕਮ ਕਹਿੰਦੇ ਹਾਂ ਨਾ, ਇੱਕ ਇੱਕ ਅਟਲ ਹੁਕਮ, ਸਾਇੰਟਿਫਿਕ ਲਾ, ਧਰਤੀ ਕਿਵੇਂ ਖੜੀ ਹੈ, ਕਿਵੇਂ ਸਭ ਕੁਝ ਹੋ ਰਿਹਾ ਹੈ, ਕੈਮੀਕਲਸ ਕਿਵੇਂ ਰਿਐਕਟ ਕਰਦੇ ਨੇ, ਇੱਕ ਇੱਕ ਬਾਰੀਕੀ ਤੱਕ ਉਸ ਮਾਲਕ ਦੇ ਲਾ ਬਣੇ ਨੇ, ਮਨੁੱਖ ਉਸ ਨੂੰ ਲੱਭਦਾ ਹੈ, ਮਨੁੱਖ ਦੇ ਬਣਾਏ ਨਹੀਂ। ਦੋ ਕੈਮੀਕਲ ਇੱਕ ਤਰ੍ਹਾਂ ਨਾਲ ਰਿਐਕਟ ਕਰਦੇ ਨੇ ਤੇ ਇਹਦਾ ਮਤਲਬ ਨਹੀਂ ਕਿ ਉਹ ਸਾਇੰਸਦਾਨ ਨੇ ਉਸ ਤਰ੍ਹਾਂ ਰਿਐਕਟ ਕਰਨਾ, ਉਹਨਾਂ ਕੈਮੀਕਲਸ ਨੂੰ ਸਿਖਾ ਦਿੱਤਾ। ਹੁਕਮ ਬਣਾਉਣ ਵਾਲਾ ਜਵਾਬ ਬੈਠਾ ਸੀ, ਉਸਨੇ ਤੇ ਲੱਭ ਲਿਆ ਐਕਸਪੈਰੀਮੈਂਟ ਕਰ ਕਰਕੇ ਕਿ ਇਹਨਾਂ ਨੂੰ ਮਿਲਾ ਦਈਏ ਤੇ ਆਹ ਕੁਛ ਹੋ ਜਾਵੇਗਾ। ਇੱਕ ਇੱਕ ਬਾਰੀਕੀ ਉਸਦੇ ਹੁਕਮਾਂ ਦੀ ਸਾਇੰਸਦਾਨ ਲੱਭਦਾ ਹੈ, ਲੇਕਿਨ ਭੁੱਲ ਜਾਂਦਾ ਹੈ ਪਰਮਾਤਮਾ ਨੂੰ ਬਣਾਉਣ ਵਾਲੇ ਨੂੰ। ਸੋਚਦਾ ਕਿ ਮੈਂ ਲੱਭੇ ਨੇ, ਮੈਂ ਬਣਾ ਲਏ ਨੇ, ਐਸਾ ਹੀ ਖਿਆਲ ਉਹ ਮਨ ਵਿੱਚ ਰੱਖਦਾ। ਤੋ ਮੈਂ ਜ਼ਰਾ ਦੂਰ ਚਲਾ ਗਿਆ, ਆਖਦਿਆਂ ਕਿ ਇਹ ਇੱਕ ਤਰੀਕਾ ਹੈ ਉਸਨੂੰ ਯਾਦ ਕਰਨ ਦਾ ਕਿ ਹਰ ਇੱਕ ਚੀਜ਼ ਵਿੱਚ ਉਸ ਮਾਲਕ ਨੂੰ ਤੱਕੋ, ਉਸ ਮਾਲਕ ਦੀ ਦੇਣ ਸਮਝੋ, ਤੋ ਮਾਲਕ ਚੇਤੇ ਰਹੇਗਾ। ਔਰ ਜਿਸ ਦਿਨ ਚਾਰ ਘੰਟੇ ਉਸਦੀ, ਚਾਰ ਘੰਟੇ ਜਾਗਦਿਆਂ ਉਸਦੀ ਯਾਦ ਬਣਾਉਣਾ ਸਿੱਖੇ ਤੇ ਚਾਰ ਘੰਟਿਆਂ ਸੁੱਤਿਆਂ ਵੀ ਜੁੜੇ ਰਹੋਗੇ, ਫਿਰ ਸਰੀਰ ਸੌਏਗਾ ਲੇਕਿਨ ਚਿੱਤ ਤੇ ਉਸ ਵਿੱਚ ਹੀ ਟਿਕਿਆ ਹੋਏਗਾ। ਫਿਰ ਜਾਗਦਾ ਹੀ ਮਨੁੱਖ ਸੋਚਦਾ ਕਿ ਮੈਂ ਤੇ ਉੱਥੇ ਜੁੜਿਆ ਸੀ, ਲੇਕਿਨ ਉਹ ਅਵਸਥਾ ਬਣ ਜਾਏ। ਹਾਂਜੀ,
ਇੱਕ ਸੇਤੀ ਰਤਿਆਂ ਨਾ ਹੋਵੇ ਸੋਗ ਸੰਤਾਪ,
ਇੱਕ ਸੇਤੀ ਰਤਿਆਂ ਨਾ ਹੋਵੇ ਸੋਗ ਸੰਤਾਪ। ਰਤਿਆਂ ਤੋਂ ਭਾਵ ਰੰਗਿਆ, ਪ੍ਰੇਮ ਦੇ ਵਿੱਚ ਰੰਗਿਆ। ਇੱਕ ਸੇਤੀ ਰਤਿਆਂ, ਰਤਿਆਂ ਤੋਂ ਭਾਵ ਪ੍ਰੇਮ ਵਿੱਚ ਰੰਗਿਆ, ਨਾ ਹੋਵੇ ਸੋਗ ਸੰਤਾਪ। ਸੋਗ ਸੰਤਾਪ ਤੋਂ ਭਾਵ ਦੁੱਖ ਕਲੇਸ਼। ਜੇ ਇੱਕ ਈਸ਼ਵਰ ਦੇ ਪਿਆਰ ਦੇ ਵਿੱਚ ਰੰਗੇ ਜਾਈਏ ਤਾਂ ਕੋਈ ਦੁੱਖ ਕਲੇਸ਼ ਵਿਆਪੇਗਾ ਨਹੀਂ, ਫਿਰ ਕੋਈ ਦੁੱਖ ਕਲੇਸ਼ ਨੇੜੇ ਨਹੀਂ ਆਏਗਾ। ਹਾਂਜੀ,
ਪਾਰ ਬ੍ਰਹਮ ਪ੍ਰਭ ਇੱਕ ਹੈ ਦੂਜਾ ਨਾਹੀ ਕੋਏ,
ਪਾਰ ਬ੍ਰਹਮ ਪ੍ਰਭ ਇੱਕ ਹੈ ਦੂਜਾ ਨਾਹੀ ਕੋਏ, ਪਾਰ ਬ੍ਰਹਮ ਪ੍ਰਭ ਇੱਕ ਹੈ। ਇਸਦਾ ਭਾਵ ਹੈ ਈਸ਼ਵਰ ਇੱਕ ਆਪ ਹੀ ਮਾਲਕ ਹੈ, ਇੱਕ ਈਸ਼ਵਰ ਹੀ ਆਪ ਮਾਲਕ ਹੈ। ਪਾਰ ਬ੍ਰਹਮ ਪ੍ਰਭ ਇੱਕ ਹੈ, ਤੁਸੀਂ ਕਿਉਂ ਕਹੋਗੇ ਕਿ ਮਾਲਕ ਕਿੱਥੇ ਆ ਗਿਆ, ਕਿੱਥੇ ਲਭਦਾਇਆ ਮਾਲਕ ਦਾ? ਤਾਂ ਇਹ ਸਮਝਣ ਦੀ ਗੱਲ ਹੈ। ਕੁਛ ਚੀਜ਼ਾਂ, ਕੁਛ ਲਫ਼ਜ਼ ਸਾਰੇ ਤੁਕ ਵਿੱਚ ਦਿੱਤੇ ਨਹੀਂ ਹੁੰਦੇ, ਕੁਛ ਸਮਝ ਲੈਣੇ ਪੈਂਦੇ ਨੇ ਕਿ ਤੁਕ ਦਾ ਭਾਵ ਕਿਸ ਪਾਸੇ ਜਾ ਰਿਹਾ। ਤੋ ਆਖਦੇ ਨੇ ਇੱਕ ਮਾਲਕ ਉਹ ਈਸ਼ਵਰੀ ਹੈ, ਦੂਜਾ ਨਾਹੀ ਕੋਏ, ਹੋਰ ਕੋਈ ਮਾਲਕ ਸ੍ਰਿਸ਼ਟੀ ਦਾ ਹੋ ਨਹੀਂ ਸਕਦਾ, ਹੋਰ ਉਸਦੀ ਕੋਈ ਬਰਾਬਰੀ ਕਰ ਨਹੀਂ ਸਕਦਾ, ਮਾਲਕ ਤੇ ਉਹ ਹੀ ਆਪ ਹੈ। ਪਾਰ ਬ੍ਰਹਮ ਇੱਕ ਹੈ ਦੂਜਾ ਨਾਹੀ ਕੋਏ। ਹਾਂਜੀ,
ਜੀਓ ਪਿੰਡ ਸਭ ਤਿਸ ਕਾ ਜੋ ਤਿਸ ਭਾਵੇ ਸੋ ਹੋਏ,
ਮਾਲਕ ਜੋ ਉਹ ਹੈ ਸਾਰੇ ਸੰਸਾਰ ਦਾ ਹੀ, ਤਾਂ ਫਿਰ ਜੀਓ ਪਿੰਡ ਸਭ ਤਿਸ ਕਾ, ਫਿਰ ਤੇ ਮੇਰਾ, ਮੇਰੀ ਜਿੰਦ, ਮੇਰੀ ਜਾਨ, ਮੇਰਾ ਸਰੀਰ, ਇਹ ਦੋਨੋਂ ਫਿਰ ਉਸੇ ਦੇ ਨੇ। ਜੋ ਤਿਸ ਭਾਵੈ ਸੋ ਹੋਏ, ਤੇ ਸੰਸਾਰ ਵਿੱਚ ਹੋ ਵੀ ਉਹ ਹੀ ਰਿਹਾ ਹੈ ਜੋ ਉਸਨੂੰ ਪਾਉਣਾ ਹੈ, ਯਾਨੀ ਕਿ ਮਰਜ਼ੀ ਤੇ ਉਸੇ ਦੀ ਚੱਲ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਉਸਦੀ ਮਰਜ਼ੀ ਨਾਲ ਤੁਸੀਂ ਸਹਿਮਤ ਨਾ ਹੋਵੋ, ਉਸਦੀ ਮਰਜ਼ੀ ਤੁਹਾਨੂੰ ਚੰਗੀ ਨਾ ਲੱਗੇ, ਇਹ ਵੱਖਰੀ ਗੱਲ ਹੈ, ਲੇਕਿਨ ਮਰਜ਼ੀ ਤੇ ਉਸੇ ਦੀ ਚੱਲਦੀ ਹੈ। ਖੁਸ਼ੀ ਹੋ ਕੇ ਖੁਸ਼ੀ ਖੁਸ਼ੀ ਉਹਦੀ ਮਰਜ਼ੀ ਸਵੀਕਾਰ ਕਰੋ, ਜਾਂ ਰੋ ਧੋ ਕੇ ਸਵੀਕਾਰ ਕਰੋ, ਇਹ ਤੁਹਾਡੀ ਇੱਛਾ, ਲੇਕਿਨ ਮਰਜ਼ੀ ਤੇ ਉਸੇ ਦੀ ਚੱਲੇਗੀ, ਉਸਦਾ ਹੁਕਮ ਕਿਵੇਂ ਟਾਲ ਦਿਓਗੇ? ਜੇ ਕੋਈ ਦੁੱਖ ਉਸ ਵੱਲੋਂ ਆਉਣਾ ਤਾਂ ਆ ਕੇ ਰਹੇਗਾ, ਐਸਾ ਸਤਿਗੁਰੂ ਆਖਦੇ ਨੇ, ਉਸਨੂੰ ਕੋਈ ਟਾਲ ਨਹੀਂ ਸਕਦਾ। ਉਸਦੀ ਮਰਜ਼ੀ ਤੁਸੀਂ ਹਸੀ ਖੁਸ਼ੀ ਪ੍ਰਵਾਨ ਕਰ ਲਓ ਜਾਂ ਰੋ ਪੁਰਲਾ ਕੇ ਪ੍ਰਵਾਨ ਕਰ ਲਓ। ਕਈ ਐਸੇ ਦੁੱਖ ਆਉਂਦੇ ਨੇ ਜਿਸ ਨੂੰ ਤੁਸੀਂ ਟਾਲ ਨਹੀਂ ਸਕਦੇ, ਤਾਂ ਫਿਰ ਮਨ ਨੂੰ ਸਮਝਾਉਣਾ ਪੈਂਦਾ ਕਿ ਮਰਜ਼ੀ ਮਾਲਕ ਦੀ ਹੈ, ਜਿਸ ਤਰ੍ਹਾਂ ਚਾਹੇ ਉਹ ਰੱਖੇ। ਔਰ ਇਸ ਤਰ੍ਹਾਂ ਸੋਚਿਆਂ ਕਈ ਵਾਰੀ ਦੁੱਖ ਹਲਕੇ ਹੋ ਜਾਂਦੇ ਨੇ, ਕਿਉਂਕਿ ਬਰਦਾਸ਼ਤ ਕਰਨ ਦੀ ਸ਼ਕਤੀ ਉਹ ਮਾਲਕ ਆਪ ਦੇ ਦਿੰਦਾ। ਹਾਂਜੀ,
ਗੁਰਪੂਰੈ ਪੂਰਾ ਪਿਆ ਜਪ ਨਾਨਕ ਸੱਚਾ ਸੋਏ।
ਗੁਰਪੂਰੈ ਪੂਰਾ ਪਿਆ ਜਪ ਨਾਨਕ ਸੱਚਾ ਸੋਏ। ਪੂਰਨ ਹੋਣ ਦੀ ਆਸ ਮਨੁੱਖ ਦੇ ਵਿੱਚ ਹੈ, ਕਿਉਂਕਿ ਈਸ਼ਵਰ ਪੂਰਾ ਹੈ। ਇਸ ਕਰਕੇ ਮਨੁੱਖ ਵੀ ਪੂਰਾ ਹੋਣਾ ਚਾਹੁੰਦਾ ਹੈ। ਤਾਂ ਆਖ ਰਹੇ ਨੇ ਜੇ ਤੂੰ ਪੂਰਾ ਹੋਣਾ ਚਾਹੁੰਦਾ, ਜੇ ਤੂੰ ਪੂਰਨ ਹੋਣਾ ਚਾਹੁੰਦਾ ਤੇ ਪੂਰਨ ਗੁਰੂ ਦਾ ਆਸਰਾ ਲੈ। ਜੇ ਪੂਰਨ ਹੋਣਾ ਚਾਹੁੰਦਾ ਤੇ ਪੂਰਨ ਪੂਰਨ ਪੁਰਖ ਦੀ ਟੇਕ ਤੂੰ ਲੈ, ਪੂਰਨ ਪੁਰਖ ਦਾ ਹੀ ਆਸਰਾ ਲੈ।
ਸ੍ਰੀ ਰਾਗ ਮਹਿਲਾ ਪੰਜਵਾਂ, ਜਿਨ੍ਹਾਂ ਸਤਿਗੁਰ ਸਿਉ ਚਿੱਤ ਲਾਇਆ ਸੋ ਪੂਰੇ ਪ੍ਰਧਾਨ।
ਸੇ ਪੂਰੇ ਪ੍ਰਧਾਨ, ਜਿਨ੍ਹਾਂ ਸਤਿਗੁਰ ਸਿਉ ਚਿੱਤ ਲਾਇਆ ਸੇ ਪੂਰੇ ਪ੍ਰਧਾਨ। ਪਿਛਲੇ ਸ਼ਬਦ ਵਿੱਚ ਪੂਰਨ ਦੀ ਗੱਲ ਆ ਗਈ, ਤਾਂ ਇੱਥੇ ਵੀ ਪੂਰਨਤਾ ਤੋਂ ਸ਼ੁਰੂ ਕਰਦੇ ਨੇ। ਜਿਨ੍ਹਾਂ ਸਤਿਗੁਰ ਸਿਉ ਚਿੱਤ ਲਾਇਆ, ਜਿਨ੍ਹਾਂ ਨੇ ਗੁਰੂ ਨਾਲ ਪ੍ਰੇਮ ਕੀਤਾ, ਚਿੱਤ ਲਾਇਆ ਪ੍ਰੇਮ ਕੀਤਾ, ਆਖਦੇ ਨੇ ਸੇ ਪੂਰੇ, ਉਹੀ ਪੂਰੇ ਗੁਣਾਂ ਵਾਲੇ ਨੇ। ਉਹਨਾਂ ਵਿੱਚ ਉਹੀ ਗੁਣ ਆ ਜਾਂਦੇ ਨੇ ਜਿਹੜੇ ਪੂਰਨ ਗੁਰੂ ਵਿੱਚ ਹੁੰਦੇ ਨੇ। ਜਿਸ ਨਾਲ ਪ੍ਰੇਮ ਕਰਦੇ ਹੋ, ਬਹੁਤਾ ਨਹੀਂ ਤੇ ਥੋੜਾ, ਤੁਸੀਂ ਉਸ ਵਰਗੇ ਹੋ ਜਾਂਦੇ ਹੋ। ਜ਼ਿੰਦਗੀ ਵਿੱਚ ਵੀ ਇਹ ਵੇਖਿਆ ਹੋਵੇਗਾ, ਕਿਸੇ ਚੰਗੇ ਨਾਲ ਦੋਸਤੀ ਲਾਈ ਹੈ ਤਾਂ ਵੇਖੋਗੇ ਕਿ ਚੰਗਿਆਈ ਦਾ ਅਸਰ ਤੁਹਾਡੇ ਤੇ ਹੋਣ ਲੱਗੇਗਾ। ਕੁਛ ਕੁਛ ਦੋਸਤ ਵਾਲੇ ਗੁਣ ਤੁਹਾਡੇ ਵਿੱਚ ਵੀ ਆਉਣਗੇ। ਚੰਗਿਆਂ ਦੀ ਸੰਗਤ ਵਿੱਚ ਬੈਠੋਗੇ ਤਾਂ ਚੰਗੇ ਗੁਣ ਆਉਣੇ ਸ਼ੁਰੂ ਹੋ ਜਾਣਗੇ। ਇਸੇ ਤਰ੍ਹਾਂ ਪੂਰਨ ਗੁਰੂ ਦੀ ਟੇਕ ਲਓਗੇ, ਪੂਰਨ ਗੁਰੂ ਨਾਲ ਪਿਆਰ ਕਰੋਗੇ ਤਾਂ ਗੁਰੂ ਵਾਲੇ ਗੁਣ ਜੇ ਸਾਰੇ ਨਹੀਂ ਤੇ ਕੁਛ ਕੁਛ ਤੇ ਆਵਸਣਗੇ, ਔਰ ਜਿਵੇਂ ਜਿਵੇਂ ਜੁੜੋਗੇ ਤਿਵੇਂ ਤਿਵੇਂ ਵੱਧਦੇ ਜਾਣਗੇ। ਔਰ ਕਿਸੇ ਦਿਨ ਪਾਓਗੇ ਕਿ ਜਿਸ ਤਰ੍ਹਾਂ ਪੂਰਨ ਗੁਰੂ ਦੇ ਵਿੱਚ ਜੋ ਗੁਣ ਹਨ ਉਹ ਹੀ ਤੁਹਾਡੇ ਵਿੱਚ ਆਵਸੇ ਹਨ। ਤਾਂ ਜਿੰਨਾ ਸਤਿਗੁਰ ਸਿਉ ਚਿੱਤ ਲਾਇਆ ਸੇ ਪੂਰੇ, ਉਹ ਵੀ ਪੂਰਨ ਹੋ ਗਏ। ਪੂਰਨ ਗੁਰੂ ਨਾਲ ਜੁੜਨ ਵਾਲਾ ਵੀ ਪੂਰਨ ਹੋ ਜਾਇਆ ਕਰਦਾ ਹੈ। ਸੇ ਪੂਰੇ ਪ੍ਰਧਾਨ ਤੇ ਨਾਲ ਆਖਿਆ ਪ੍ਰਧਾਨ, ਪ੍ਰਧਾਨ ਭਾਵ ਉਹ ਮੰਨੇ ਪਰਮੰਨੇ ਹੋ ਗਏ। ਲੋਕ ਉਹਨਾਂ ਨੂੰ ਜਾਣਨ ਲੱਗ ਪਏ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀ। ਗੁਰੂ ਨਾਲ ਜੁੜ ਕੇ ਉਹਨਾਂ ਨੂੰ ਲੋਕ ਜਾਣਨ ਲੱਗ ਪਏ। ਗੁਰੂ ਨਾਨਕ, ਭਾਈ ਲਾਲੂ ਨੂੰ ਕੌਣ ਜਾਣਦਾ ਸੀ? ਨਾ ਸੰਗਤ ਮਿਲਦੀ ਨਾਨਕ ਦੀ, ਨਾ ਜੁੜਦਾ ਨਾਨਕ ਨਾਮ ਦੇ ਨਾਲ, ਤੇ ਅੱਜ ਤੱਕ ਕੌਣ ਉਸਨੂੰ ਜਾਣਦਾ? ਅੱਜ ਲੋਕ ਲਾਲੋ ਨੂੰ ਵੀ ਜਾਣਦੇ ਨੇ, ਅੱਜ ਲੋਕ ਮਰਦਾਨੇ ਨੂੰ ਵੀ ਜਾਣਦੇ ਨੇ, ਅੱਜ ਲੋਕ ਰਾਏ ਬੁਲਾਰ ਨੂੰ ਵੀ ਜਾਣਦੇ ਨੇ। ਇਸੇ ਤਰ੍ਹਾਂ ਹਰ ਇੱਕ ਧਰਮ ਵਿੱਚ ਜੋ ਜੋ ਗੁਰੂਆਂ ਨਾਲ ਪੀਰਾਂ ਪੈਗੰਬਰਾਂ ਨਾਲ ਜੁੜ ਗਏ ਆਮ ਇਨਸਾਨ, ਉਹ ਵੀ ਪ੍ਰਧਾਨ ਹੋ ਗਏ। ਭਾਵ ਉਹਨਾਂ ਨੂੰ ਵੀ ਮਹਿਮਾ ਮਿਲੀ, ਉਹਨਾਂ ਨੂੰ ਲੋਕ ਅੱਜ ਜਾਣਦੇ ਨੇ, ਉਹਨਾਂ ਦੇ ਨਾਂ ਵੀ ਇਤਿਹਾਸ ਵਿੱਚ ਲਿਖੇ ਗਏ, ਸਾਖੀਆਂ ਵਿੱਚ ਆ ਗਏ। ਤਾਂ ਕਹਿੰਦੇ ਨੇ ਸੇ ਪ੍ਰਧਾਨ, ਉਹਨਾਂ ਲਈ ਲਫ਼ਜ਼ ਵਰਤਿਆ ਪ੍ਰਧਾਨ, ਉਹ ਵੀ ਮੰਨੇ ਪਰਮੰਨੇ ਹੋ ਗਏ। ਭਾਵ ਉਹਨਾਂ ਦੀ ਵੀ ਸੋਭਾ ਹੋਈ, ਉਹਨਾਂ ਦੀ ਵੀ ਮਹਿਮਾ ਹੋਈ। ਤਾਂ ਜਿਹੜਾ ਜੁੜਦਾ ਹੈ ਪੂਰਨ ਗੁਰੂ ਨਾਲ ਉਹ ਵੀ ਪੂਰਾ ਹੋ ਜਾਂਦਾ ਹੈ, ਤੇ ਉਸਦੀ ਵੀ ਮਹਿਮਾ ਹੁੰਦੀ ਹੈ।
जिनको आप दयाल होए तिन उपजाए मन ज्ञान।
जिनको आप दयाल होए तिन उपजाए मन ज्ञान। जिससे प्रभु दयाल हो जाए, जिससे ईश्वर अपना हथ दा आसरा दे देवे, तिन उपजाए मन ज्ञान। उदे मन विच ज्ञान आ जांदा है, उदे मन विच उजाला हो जांदा है, उदे मन विचों अंधेरा निकल जांदा है, चानना हो जांदा है, भाव प्रकाश हो जांदा है, उसनू सोझी आ जांदी है, जड़ी के सोझी प्रभु नू मिलिया आया करदी है। हां जी, सोझी जिनको आप, जिसनू परमेश्वर दयाल हो जाए, जिसते आप दयाल, ओ परमेश्वर दयाल हो जाए, तिन उपजै मन ज्ञान। ओदे मन विच रोशनी आ जाती है, ते रोशनी भाव अजिही रोशनी नहीं जो असी तक रहे हैं, ओ रोशनी है सोझी दी रोशनी। उसनू सारी सृष्टि दी सोझी हो जाती है, ज्ञान हो जाता है, सारा ज्ञान कि सृष्टि क्यों रची, किवें रची, की मकसद है इत्थे आउण दा, दाते दी जोत की है, की उसकी खेड है, की रचना है, यह सब ज्ञान उसनू हो जाता है। इसनू आखते ने ज्ञान, ज्ञान दी रोशनी। हाँ जी,
जिनको मस्तक लिखिया तिन पाया हर नाम।
जिनको मस्तक लिखिया तिन पाया हर नाम। जिनको मस्तक लिखिया, भाव जिन्हां दे मत्थे ते लिखिया, मस्तक आखदे ने मत्थे नू, मत्थे ते लिखिया की हुंदा है, मत्थे ते लिखे जांदे ने भाग, ते भाग दा मतलब की है, पूर्वले जन्मां दे संस्कार। ये जदो जाग देने, पूर्वले जन्मा दे संस्कार जदो जाग देने, उजागर हुंदे ने, जिनको पूर्व लिखिया, ते फिर की है जी अगे, जिनको मस्तक
लिखिया,
हाँ जी, तिन पाया हर नाम, हर नाम। उना ने ईश्वर दा नाम चोली विच पाया, उना दे चोली विच ईश्वर दा नाम पिया। हाँ जी,
मन मेरे एको नाम त्याए,
मन मेरे एको नाम त्याए। है मेरे मन, एक परमात्मा दा ही नाम तू चेते कर। हाँ जी,
सर्व सुखां सुख उपजै दरगे पैंदा जाए रहाओ।
सर्व सुखां सुख उपजै, सर्व सुखां सुख, सारे सुखां चो वड्डे सुख, सर्व सुखां सारे सुखां तो वड्डे सुख, सर्व सुखां सुख, सुखां तो उत्ते सुख पाओ, सारे सुखां तो वड्डे सुख, वड्डे वड्डे सुख उपजै तेन मिलणगे। सर्व सुखां सुख उपजै, तेरे जीवन विचो सारे वड्डे वड्डे सुख आ प्रगट होणगे, तेनू सारे वड्डे सुख आ मिलणगे। ना सिर्फ एते सुख माणेगा, सगो दरगह पैंदा जाए, अगे जाएगा ईश्वर दी दरगाह विच, ते उत्थे भी तेनू सन्मान मिलेगा, उत्थे भी सत्कार मिलेगा, उत्थे भी तेनू सरोपाव मिलेगा, पैदा जाए सरोपाव मिलना, उत्थे भी तेनू आदर सन्मान मिलेगा। हाँ,
जन्म मरण का पो गया पाओ भगत गोपाल,
पाओ भक्ति गोपाल। जन्म मरण का पाओ गया, जन्म दा अते मरण दा दोहां दा डर चुकिया जाएगा, पाओ डर। एक दे उत्ते सत्कार मिलेगा, तेनू जीवन विच सुख मिलणगे, उत्ते जाके सत्कार मिलेगा। ना सिर्फ ए जन्म मरण का पाओ गया, क्योंकि फिर मुड़ के जन्म जाना नहीं पाएगा, जन्म मरण का डर ही चुकिया जाएगा, जन्म मरण का पाओ गया, पाओ भक्ति को पा। किस तरह इस जन्म मरण का डर जाएगा? पाओ भक्ति, तो पाओ का मतलब है प्रेम। तो पहला सी पाओ डर, हूं पाओ पबे नु कन्ना आया है, ये पाओ का मतलब है प्यार। पाओ भक्ति, भक्ति का प्यार। गोपाल ईश्वर, सृष्टि का पालन वाला। तो जदों सृष्टि के पालन वाले नाल प्यार करेगा, उसकी भगती नाल प्यार करेगा, उस मालिक की भगती नाल प्यार करेगा, तो तेरा जन्म मरण का डर भी चुकया जाएगा। हाँ जी।
साधु संगत निर्मला आप करे प्रतपाल।
साधु संगत निर्मला, हाँ जी, आप करे
प्रतपाल।
प्रतपाल, साधु संगत निर्मला, साधुआं दी संगत विच तू निर्मल हो जाएगा, पाप धोता जाएगा, पवित्र हो जाएगा। साधु संगत निर्मला आप करे प्रतपाल, और तेरी प्रतपालना, तेरी उपजीविका का ख्याल ओ मालक आप रखेगा। हाँ जी।
जन्म मरण की मल कटी है गुर दर्शन देख निहाल।
जन्म मरण की मल कटी है, जन्म दी ते मौत दी मैल, जन्म मरण की मल कटी है, सारी जन्मा जन्मांतरा दी मैल, जम के मर के, जम के मर के दुनिया च पैं जितनी मैल इकट्ठी कीती है, वो सारी मैल धोती जाएगी। जन्म मरण की मल कटी है, गुरु दर्शन देख निहाल, गुरु दे दर्शन देख के तो खिड़ जाएगा, निहाल हो जाएगा। हाँ।
थान थनंतर रव रहा पार ब्रह्म प्रभ सोए।
थान थनंतर रव रहा, रव रहा तो पाव वस रहा, थान थनंतर वस रहा। हुणे मैं दस्या सी थान थनंतर दा अर्थ याद जे, सारी थाई, सारी थाई ओही वस रहा, हर एक थां ओही वस रहा। थान थनंतर रव रहा पार ब्रह्म प्रभ सोए, सारी थाई ओ अकाल पुरख ही वस रहा है। हां जी।
सबना दाता एक है दूजा नाही कोए।
सबना दाता एक है दूजा नाही कोए। ओ भाई, सारिया नू दाता देन वाला एक परमात्मा है, और कोई दाता नहीं। दुनियावी दाते कोई दाते नहीं कहे जा सकते, क्योंकि मंगता दाता किवें बनेगा, सारे मंगण वाले उस अगे ने, दाता तो एक ही है। जदों दात आउंदी एक टिकाने तो है, तो दाता होर कोई हो किवें सकता है? सब कुछ आ रहा एक टिकाने तो है, तो दाता होर कोई हो किवें सकता है? उस लई दया खांगे, तेरा दिया तुझे क्या अर्पो। जे कोई मानुख कहे कि मैं कुछ दान कर रहा, वो ते दाते दी देन है, तू की दे सकता है? तेरे कुछ जो है जो मालक दी देन है, तू अगे की दे सकता है? कुछ अपना पदार्थ बनाया होवे ते तू देवे, सब कुछ ते उस मालक दी बख्शिश है जो है वर्त रही संसार विच। तेरा अपना बनाया की है? तेरा अपना बनाया ते कुछ भी नहीं, तू तो आप ही किसी का बनाया होया, तेरा बनाया की है? तो तू दे ही सकता है? मालकी तेरी केड़ी है, केड़ी चीज दी है? तो अक्सर एक भुलेखा मन विच टिका लेना, दान देन लग्या कि भाई ये तो मैं दे रहा है, वड्डा भुलेखा है। और मनुख ते ये हौमें चमकांदा है, मैं दे रहा है, मैं दे रहा है। इसी करके अज मानुख छोटा जा दान दे के कहता, जी मेरे नाम का पत्थर ला दियो, यादगार ला दियो कि मैं देता सी। तो 4,000 10,000 किधरे दे दो ना, बिल्डिंग फंड लेते कहेगा पहला पत्थर ला दियो। ਉਹ ਤੇ 2-4 ਹਜ਼ਾਰ 5-10 ਹਜ਼ਾਰ ਦੀ ਗੱਲ ਹੈ। ਕਿਤੇ 5 ਪਾਉਂਡ ਵੀ ਦੇਣੇ ਹੋਣ ਗੋਲਕ ਚ ਵੀ ਪੈ ਸਕਦੇ ਨੇ, ਪਰ ਕਹਿੰਦਾ ਰਸੀਦ ਲਿਖੋ ਜੀ, ਅਰਦਾਸ ਚ ਨਾ ਕਰਦੇ ਹੋ ਜੀ, ਨਾ ਚਿਤਾਰਨਾ ਚਾਹੁੰਦਾ ਹੈ ਕਿ ਮੈਂ ਦਿੱਤਾ ਹੈ, ਲੇਕਿਨ ਦੇਣ ਵਾਲਾ ਕੌਣ ਹੈ ਪਿੱਛੇ, ਤੂੰ ਕਿੱਥੋਂ ਲਿਆ ਸੀ। ਉਸ ਮਾਲਕ ਦਾ ਹੱਥ ਪਿੱਛੇ ਨਾ ਹੁੰਦਾ ਤੇ ਉਹ ਜੋ ਤੂੰ ਅੱਗੇ ਦੇ ਰਿਹਾ ਉਹ ਤੇਰੇ ਹੱਥ ਚ ਹੀ ਨਾ ਹੁੰਦਾ। ਤੂੰ ਸਭਨਾ ਦਾਤਾ ਇੱਕ ਹੈ, ਸਾਰਿਆਂ ਨੂੰ ਦਾਤ ਦੇਣ ਵਾਲਾ ਤੇ ਉਹ ਮਾਲਕ ਆਪ ਬੈਠਾ ਹੈ, ਦੂਜਾ ਨਾ ਹੀ ਕੋਈ ਹੋਰ ਕੋਈ ਉਸਦੀ ਬਰਾਬਰੀ ਨਹੀਂ ਕਰ ਸਕਦਾ, ਹੋਰ ਕੋਈ ਦਾਤਾ ਨਹੀਂ ਬਣ ਸਕਦਾ। ਸਤਿਗੁਰਾਂ ਦੀ ਬਾਣੀ ਚ ਇੱਕ ਥਾਂ ਸ਼ਬਦ ਵੀ ਆਉਂਦਾ, ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਐ, ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਐ, ਹੋਛਾ ਸ਼ੋ ਨਾ ਕੀਜੀ ਜਿਤ ਅੰਤ ਪਛੋ ਦਰੀਐ। ਬਾਣੀ ਦੀਆਂ ਤੁਕਾਂ ਬੜੀਆਂ ਗਹਿਰੀਆਂ ਸਮਝਣ ਜੋਗੀਆਂ। ਕਹਿੰਦੇ ਨੇ ਕਿ ਜੇ ਦਾਤਾ ਬਣਾਉਣਾ, ਜੇ ਮਾਲਕ ਬਣਾਉਣਾ ਤਾਂ ਉਸਨੂੰ ਬਣਾਵੀ, ਇਸ ਨੂੰ ਮਾਲਕ ਬਣਾ ਕੇ ਫਿਰ ਤੈਨੂੰ ਮੰਗਣ ਜਾਣਾ ਨਾ ਪਵੇ, ਫਿਰ ਥਾਂ ਥਾਂ ਦੀ ਠੋਕਰੀ ਨਾ ਠੋਕਰਾ ਨਾ ਖਾਣੀ ਆਉਂਦਾ। ਜਿਸ ਮਾਲਕ ਨੂੰ, ਉਸ ਵੱਡੇ ਦਾਤੇ ਨੂੰ ਆਪਣਾ ਮਾਲਕ ਜਾਣੀਏ, ਐਸਾ ਮਨ ਵਿੱਚ ਠਹਿਰਾ ਲਈਏ ਤਾਂ ਫਿਰ ਥਾਂ ਥਾਂ ਇਹ ਦੁਨਿਆਵੀ ਮਾਲਕਾਂ ਦੀਆਂ ਇਹਨਾਂ ਅੱਗੇ ਚੋਰੀ ਅੱਡਣੀ ਨਹੀਂ ਪਵੇਗੀ। ਹੋਛਾ ਸ਼ਾਹ ਨਾ ਕੀਜੀਏ ਜਿਤ ਅੰਤ ਪਛੋ ਲਾਈਏ। ਮਾਲਕ ਹੋਛਾ ਮਾਲਕ ਨਾ ਕਰਨਾ ਕੋਈ, ਇਹ ਦੁਨਿਆਵੀ ਮਾਲਕ ਹੋਛੇ ਮਾਲਕ ਨੇ। ਹੋਛਾ ਸ਼ਾਹ ਨਾ ਕੀਜੀਏ ਜਿਤ ਅੰਤ ਪਛੋ ਲਾਈਏ, ਕਿਉਂਕਿ ਫਿਰ ਹੋ ਸਕਦਾ ਹੈ ਜਿਸ ਨੂੰ ਮਾਲਕ ਬਣਾਇਆ ਉਹ ਗਿਰ ਜਾਵੇ, ਫਿਰ ਨਵਾਂ ਮਾਲਕ ਢੂੰਡਣਾ ਪਏਗਾ। ਲੇਕਿਨ ਉਹ ਮਾਲਕ ਦੇ ਸਦੀਵੀ ਮਾਲਕ ਹੈ, ਜੇ ਉਸਦੇ ਲੜ ਲੱਗ ਜਾਏਗਾ ਤਾਂ ਦਾਤਾ ਦਾ ਕੋਈ ਘਾਟਾ ਵੀ ਨਹੀਂ ਰਹੇਗਾ। ਹਾਂਜੀ ਹਾਂਜੀ, ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਏ। ਹੋਛਾ ਹੋਛਾ ਸ਼ਾਉ ਨਾ ਕੀਜੀਐ ਕੀਜੀਐ ਜਿਤ ਅੰਤ ਪਛੋ ਦਾਈਐ।
ਤਿਸ ਸਰਨਾਈ ਛੁੱਟੀਐ ਕੀਤਾ ਲੋੜੇ ਸੋ ਹੋਏ,
ਤਿਸ ਸਰਨਾਈ ਛੁੱਟੀਐ ਕੀਤਾ ਲੋੜੇ ਸੋ ਹੋਏ। ਜੇ ਉਸ ਮਾਲਕ ਦੀ ਸ਼ਰਨ ਆ ਜਾਈਏ ਤਾਂ ਫਿਰ ਤੂੰ ਇਹ ਜਨਮਾਂ ਜਨਮਾਂਤਰਾਂ ਦੇ ਗੇੜ ਚੋਂ ਛੁੱਟ ਜਾਏਗਾ, ਫਿਰ ਤੂੰ ਦੁਨੀਆ ਤੋਂ ਛੁਟਕਾਰਾ ਪਾ ਲਏਗਾ। ਕੀਤਾ ਲੋੜੇ ਸੋ ਹੋਏ, ਔਰ ਜੋ ਕੁਛ ਤੂੰ ਚਾਹੇਗਾ, ਜੋ ਕੁਛ ਤੇਰਾ ਮਨ ਚਾਹੇਗਾ ਉਹ ਹੋਏਗਾ, ਕਿਉਂਕਿ ਭਗਤਾਂ ਦਾ ਸਹਾਈ ਤੇ ਮਾਲਕ ਆਪ ਹੋ ਜਾਂਦਾ ਹੈ। ਭਗਤਾਂ ਦੇ ਕੰਮ ਕਰਨ ਤੇ ਮਾਲਕ ਆਪ 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 ਪਹੁੰਚਦਾ ਹੈ। ਸੰਤਾਂ ਕੇ ਕਾਰਜ ਆਪ ਖਲੋਵਾ, ਹਰ ਕੰਮ ਕਰਾਵਣ ਆਇਆ। ਭਗਤ ਤੇ ਕੋਈ ਮੁਸ਼ਕਲ ਆ ਬਣੇ ਨਾ ਤੇ ਕਹਿੰਦੇ ਨੇ ਉਹ ਆਪ ਆ ਕੇ ਕੰਮ ਕਰਦਾ ਹੈ ਭਗਤਾਂ ਦੇ। ਸੰਤਾਂ ਕੇ ਕਾਰਜ ਆਪ ਖਲੋਵਾ, ਹਰ ਪਰਮੇਸ਼ਰ ਕੰਮ ਕਰਾਵਣ ਆਇਆ ਰਾਮ, ਉਹ ਆਪ ਕਾਰਜ ਸਵਾਰਨ ਆ ਪਹੁੰਚਦਾ ਹੈ। ਔਰ ਇਹ ਤੁਕਾਂ ਝੂਠੀਆਂ ਨਹੀਂ, ਜੋ ਲਿਖਿਆ ਹੈ ਸੱਚ ਹੈ। ਔਰ ਇੱਕ ਕਥਾ ਐਸੀ ਆਉਂਦੀ ਹੈ, ਕਹਿੰਦੇ ਨੇ ਇੱਕ ਰਾਜੇ ਦੀ ਕਿਸੇ ਫਕੀਰ ਨਾਲ ਦੋਸਤੀ ਹੋ ਗਈ, ਮਿੱਤਰਤਾ ਬੜੀ ਗੂੜੀ ਹੋ ਗਈ। ਤੇ ਫਕੀਰ ਰਾਜੇ ਨੂੰ ਉਸ ਪਰਮੇਸ਼ਰ ਦੀਆਂ ਸਾਖੀਆਂ ਸੁਣਾਇਆ ਕਰਦਾ ਸੀ, ਬਾਣੀ ਸੁਣਾਇਆ ਕਰਦਾ ਸੀ। ਇੱਕ ਵਾਰੀ ਉਸਨੇ ਇਹ ਤੁਕਾਂ ਸੁਣਾਈਆਂ ਰਾਜੇ ਨੂੰ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਰਾਜੇ ਨੇ ਹਾਸੇ ਵਿੱਚ ਆਖਿਆ, ਆਖਦਾ ਕਿ ਭੋਲੇ ਫਕੀਰਾ, ਰੱਬ ਨੂੰ ਨੱਸਣ ਦੀ ਕੀ ਲੋੜ ਪਈ ਸੰਤਾਂ ਦੇ ਕਾਰਜ ਠੀਕ ਕਰਨ ਲਈ? ਸਾਡੇ ਵਰਗੇ ਰਾਜੇ ਮਹਾਰਾਜੇ ਜੋ ਬੈਠੇ ਆ, ਸਾਨੂੰ ਕਵੇ, ਅਸੀਂ ਜਾ ਕੇ ਕੰਮ ਸਵਾਰ ਆਈਏ ਉਹਦੇ ਭਗਤਾਂ ਦਾ। ਅਸੀਂ ਜੋ ਬੈਠੇ ਹਾਂ, ਸਾਡਾ ਮਨ ਪ੍ਰੇਰ ਦੇਵੇ, ਸਾਡੇ ਮਨ ਨੂੰ ਉਹ ਪ੍ਰੇਰਨਾ ਦੇ ਦੇਵੇ ਕਿ ਬਈ ਫਲਾਨਾ ਸੰਤ ਉਹਦਾ ਆ ਕੰਮ ਕਰਨ ਵਾਲਾ ਜਾ ਕੇ ਕਰਿਆ, ਅਸੀਂ ਕਿਹੜੇ ਕੰਮ ਲਈ ਬੈਠੇ ਹਾਂ। ਫਕੀਰ ਆਖਦਾ ਰਾਜਾ, ਤੇਰੇ ਇਸ ਸਵਾਲ ਦਾ ਜਵਾਬ ਅੱਜ ਨਹੀਂ, ਫੇਰ ਦਿਆਂਗਾ, ਕਦੇ ਦਿਆਂਗਾ ਜ਼ਰੂਰ। ਕੁਛ ਦਿਨ ਬੀਤੇ, ਫਕੀਰ ਵੀ ਸੋਚਦਾ ਸੀ ਮੌਕਾ ਬਣੇਗਾ, ਚੋਟ ਲਾਵਾਂਗਾ। ਕੁਛ ਦਿਨ ਬੀਤੇ ਤੇ ਰਾਜਾ ਫਕੀਰ ਨੂੰ ਕਹਿੰਦਾ, ਬਈ ਕੱਲ ਨੂੰ ਆਪਾਂ ਦਰਿਆ ਵਿੱਚ ਸੈਰ ਕਰਕੇ ਆਈਏ। ਮੈਂ ਸ਼ਾਹੀ ਨੌਕਰਾਂ ਨੂੰ ਕਹਿੰਦਾ ਕਿ ਬੇੜਾ ਚੰਗੀ ਤਰ੍ਹਾਂ ਨਾਲ ਤਿਆਰ ਕਰਨ, ਸਜਾ ਸਜਾ ਕੇ ਕੱਲ ਨੂੰ ਤੂੰ 10 ਵਜੇ ਠੀਕ ਦਰਿਆ ਦੇ ਕੰਢੇ ਤੇ ਪਹੁੰਚ ਜਾਵੀਂ, ਆਪਾਂ ਸੈਰ ਕਰਨ ਚੱਲਾਂਗੇ। ਫਕੀਰ ਆਖਦਾ ਜੀ ਅੱਛਾ, ਕੱਲ ਨੂੰ 10 ਵਜੇ ਮੈਂ ਪਹੁੰਚ ਜਾਵਾਂਗਾ। ਦੂਸਰਾ ਦਿਨ ਆਇਆ, ਫਕੀਰ ਜਾਣ ਬੁੱਝ ਕੇ ਥੋੜਾ ਲੇਟ ਹੋਇਆ, 11 ਵਜ ਗਏ ਤੇ ਰਾਜਾ ਖੜਾ ਦਰਿਆ ਦੇ ਕੰਢੇ ਰਾਹ ਤੱਕ ਰਿਹਾ ਤੇ ਫਿਰ ਦੇਖਿਆ ਉਹ ਫਕੀਰ ਆ ਰਿਹਾ ਤੇ ਹੱਥ ਵਿੱਚ ਕੁਛ ਚੁੱਕਿਆ ਹੋਇਆ, ਉਸਨੇ ਕੁਝ ਕੱਪੜਿਆਂ ਦਾ ਬੰਡਲ ਹੀ ਲੱਗਦਾ ਚੁੱਕਿਆ ਹੋਇਆ। ਆਇਆ ਨਜ਼ਦੀਕ, ਪਹਿਲਾਂ ਰਾਜੇ ਨੇ ਪੁੱਛਿਆ, ਬਈ ਲੇਟ ਕਿਉਂ ਹੋ ਗਿਆ? 10 ਵਜੇ ਦਾ ਟਾਈਮ ਦਿੱਤਾ ਸੀ, ਤੂੰ ਘੰਟਾ ਲੇਟ ਹੋ ਗਿਆ। ਆਖਦਾ ਜੀ ਮੈਂ ਤੁਹਾਡੇ ਮਹਿਲਾਂ ਵੱਲ ਚਲਾ ਗਿਆ ਸਾਂ ਤੇ ਉੱਥੇ ਸੋਚਿਆ ਇਹ ਨਿੱਕਾ ਜਿਹਾ ਕਾਕਾ, ਮੈਂ ਸੋਚਿਆ ਇਸ ਨੂੰ ਵੀ ਸੈਰ ਕਰਾ ਦੇਈਏ ਦਰਿਆ ਦੀ, ਤੇ ਕਾਕਾ ਮਹਿਲਾਂ ਚੋਂ ਮੈਂ ਚੁੱਕ ਲਿਆ। ਰਾਜੇ ਮਹਾਰਾਜੇ ਤੁਹਾਨੂੰ ਪਤਾ ਕਈ ਰਾਣੀਆਂ ਤੇ ਕਈ ਕਾਕੇ ਖੇਡਦੇ ਹੁੰਦੇ ਨੇ ਮਹਿਲਾਂ ਚ। ਆਖਦਾ ਚੁੱਕ ਲਿਆ ਕਾਕਾ, ਬਹਿ ਗਏ ਇਸ ਕੰਢੇ ਤੇ ਬਹਿ ਗਿਆ ਰਾਜਾ ਸਾਹਮਣੇ। ਫਕੀਰ ਗੱਲਾਂ ਮਾਰਦੇ ਜਾਂਦੇ ਨੇ, ਕਿਸ਼ਤੀ ਪਹੁੰਚ ਗਈ ਐਨ ਦਰਿਆ ਦੇ ਵਿਚਕਾਰ ਤੇ ਫਕੀਰ ਨੇ ਵਗਾ ਕੇ ਕਾਕਾ ਮਾਰਿਆ ਪਾਣੀ ਚ, ਮਗਰੀ ਮਾਰੀ ਰਾਜੇ ਨੇ ਛਾਲ ਮਾਰੀ ਤੇ ਉਹ ਫੜ ਕੇ ਲੈ ਆਇਆ, ਜਾ ਆ ਕੇ ਬੈਠਾ ਬੇੜੀ ਚ, ਕਹਿੰਦਾ ਚੰਗਾ ਮਜ਼ਾਕ ਕੀਤਾ ਇਹ ਰਬੜ ਦਾ ਕਾਕਾ, ਤੇ ਤੂੰ ਮੈਨੂੰ ਦੱਸਿਆ ਨਹੀਂ, ਮੈਂ ਪਾਣੀ ਚ ਛਾਲ ਮਾਰੀ, ਜੇ ਮੈਂ ਮਰ ਜਾਂਦਾ, ਜੇ ਮੈਂ ਡੁੱਬ ਜਾਂਦਾ। ਤੇ ਫਕੀਰ ਨੇ ਆਖਿਆ, ਰਾਜਨ ਤੈਨੂੰ ਛਾਲ ਮਾਰਨ ਦੀ ਕੀ ਲੋੜ ਸੀ? ਆ ਇਤਨੇ ਅਹਿਲਕਾਰ ਬੈਠੇ ਨੇ ਬੇੜੀ ਚ ਚੱਪੂ ਚਲਾਉਣ ਵਾਲੇ, ਇਹਨਾਂ ਨੂੰ ਹੁਕਮ ਕਰਦਾ ਮਾਰਦੇ ਪਾਣੀ ਚ ਛਾਲ ਜਾ ਕੇ ਕੱਢ ਲਿਆਉਂਦੇ, ਤੂੰ ਆਪਣੀ ਜਾਨ ਕਿਉਂ ਖਤਰੇ ਚ ਪਾਈ? ਆਖਦਾ ਮੈਨੂੰ ਥੋੜੋ ਪਤਾ ਸੀ ਰਬੜ ਦਾ ਕਾਕਾ ਹੈ, ਮੈਂ ਤੇ ਸੋਚਿਆ ਮਹਿਲਾਂ ਚੋਂ ਮੇਰਾ ਕਾਕਾ ਚੁੱਕ ਲਿਆ, ਜਦੋਂ ਵੇਖਿਆ ਕਾਕਾ ਡਿੱਗਿਆ ਪਾਣੀ ਚ ਤੇ ਮੇਰੇ ਤੇ ਕਲੇਜੇ ਨੂੰ ਰੁੱਗ ਭਰਿਆ ਗਿਆ, ਫਿਰ ਕਿੱਥੇ ਠਹਿਰਦਾ ਮੈਂ, ਫਿਰ ਠਹਿਰਿਆ ਹੀ ਨਹੀਂ ਗਿਆ। ਤੂੰ ਆਖਦਾ ਰਾਜ ਨੇ ਤੇਰੇ ਸਵਾਲ ਦਾ ਜਵਾਬ ਹੈ, ਤੂੰ ਵੀ ਆਖਦਾ ਸਹਿ ਨਾ ਕਿ ਸੰਤ ਜਦੋਂ ਆਉਣ ਮੁਸੀਬਤ ਵਿੱਚ ਤੇ ਫਿਰ ਮਾਲਕ ਕਿਵੇਂ ਆਪ ਪਹੁੰਚਦਾ ਕੰਮ ਕਰਾਉਣ? ਉਹ ਬਈ ਸੰਤ ਕਹਿੰਦਾ ਹੈ ਪੁੱਤਰ ਨੇ, ਔਰ ਬੜੇ ਪਿਆਰੇ ਪੁੱਤਰ ਨੇ ਉਸ ਪ੍ਰਭੂ ਦੇ, ਉਸ ਮਾਲਕ ਦੇ, ਜਦੋਂ ਉਹਨੂੰ ਦਿਸੇ ਕਿ ਇਹ ਮੇਰੇ ਪੁੱਤਰ ਮੁਸੀਬਤ ਚ ਆਏ ਨੇ ਤੇ ਫਿਰ ਉਹ ਅਹਿਲਕਾਰ ਨਹੀਂ ਢੂੰਡਦਾ ਕਿਸ ਨੂੰ ਆਖਾਂ ਵੀ ਜਾ ਕੇ ਮੇਰੇ ਸੇਵਕ ਦੀ ਮਦਦ ਕਰੋ, ਫਿਰ ਉਹ ਆਪ ਹੀ ਛਾਲ ਮਾਰਦਾ। ਤੋ ਇਸੇ ਤਰ੍ਹਾਂ ਹੈ, ਪਾਰ ਬ੍ਰਹਮ ਰਖਵਾਲਾ ਹੋ ਜਾਂਦਾ ਹੈ, जन्म मरण की मल कटिए कुर्दर्शन देख निहाल थान धनंतर दब रहा पार ब्रह्म प्रभ सोए सपना दाता एक है दूजा ना ही कोए तिस शरणाई छुटी है कीता लुड़े सो होए। अते जो भगत जो कीता लोड़े जो करवाना चाहे जो उसकी इच्छा होवे मन दी ओ पूरी हो जाती है। हाँ।
जिन मन वस्या पार ब्रह्म से पूरे प्रधान
जिन मन वस्या पार ब्रह्म जिना दे मन विच ओ ईश्वर वस गया ओ पार ब्रह्म वस गया से पूरे ओ पूरे हो गए ओ पूरन हो गए पूरन दे नाल जुड़ के पूरन हो जाईदा है ते प्रधान ओ मन्ने पर मन्ने हो गए उना जी शोभा हो गई तिनकी शोभा
निर्मली प्रगट पई जहान
तिनकी शोभा निर्मली प्रगट पई जहान अते उना जी शोभा बड़ी निर्मल शोभा है बड़ी चंगी शोभा है। शोभा दे एक मशहूर दे एक मंदा भी हो सकता है लेकिन क्योंकि जालम की दुनिया च मशहूर हो गए आज उन्होंने भी जान देने जालम बादशाह दियां कहानियां भी आज हिस्ट्री च लिखिया गई उन्होंने भी लोग जान देने जुल्म करने वालों भी जान देने लेकिन उन्होंने शोभा निर्मल ही नहीं उन्होंने शोभा कोई पवित्र शोभा नहीं भगत जन की शोभा बड़ी पवित्र शोभा है उन्होंने याद करीदा है इतनी निर्मल शोभा है कि साडे भी सिर झुक जाते हैं अदब नाल भगत जन कबीर फरीद नामदेव इतनी शोभा भगतां दी अज मत्थे टेकते हैं अज भी उन्होंने टेकते हैं तो जड़ा जुड़ जाता है परमात्मा नाल उहदी शोभा निर्मल हो जाती है।
जिनी मेरा प्रभु त्याया नानक तिन कुर्बान
जिनी मेरा प्रभु त्याया नानक तिन कुर्बान जिन्ना ने मेरे ईश्वर नो याद कीता नानक उन्ना तो सदके जाता है।
श्री राग महला पंजवा मिल सतगुर सब दुख गया हर सुख वसिया मन आए
मिल सतगुर सब दुख गया ज्यों ही गुरु दे लड़ लगे गुरु दा पल्ला फड़िया सारे दुख विसर गए तो कह दिया दुख ते अपनी थां ते हुंदे ने पर दुख दुख करके व्यापदे ने दुख हल्के हो जांदे ने मत कोई समझे कि भगतां ते दुख नहीं आउंदे बीमारियां उन्हां नूं भी आउंदियां संसारिक तकलीफां उन्हां नूं भी आउंदियां दुख ते अपनी थां खड़े ने जालमां दा टाकरा भगतां नूं भी करना पैंदा है इत्थों तक करना पैंदा है कि तत्तियां तवियां ते भी चढ़ना पैंदा है आरियां थले भी बहना पैंदा है लेकिन ओ दुख दुख करके रहंदे नहीं ओ दुख दुख करके व्यापदे नहीं इन्नी ताकत ना होवे तो कोई हस दे मुख तत्ती तवी दे ना बह सके ओ तत्ती तवी दे बैठ के हस दे मुख सुखमनी दा सा सुखमनी दा पाठ ना कर सके जे दुख हल्का भगत लई ना हुंदा होवे ते भाई मती दास वर्गा यो ना आख सके कि बेशक प्यार ना लारा चला मजा आ रहा है उते आके छेती गर्दन वड ते उल्ट गल होवे ते आके छेती गर्दन वड नबेड़ दे कम नबेड़ दे छेती दर्द हो रही है नहीं क्योंकि दुख व्याप ही नहीं गए दुख हल्के हो गए ने दुख ते इंज हो गए ने जिवें हवा दा चमका गुजर रहा है हवा दे चौके कुछ बगाड़ नहीं सकते तुहाडा तो यही चीज सतगुरु समझा रहे ने कि अंदर इतनी शक्ति आ जाती है नाम जपन वाले दे जड़ा जुड़ जाता है प्रभु नाल, अंदर इतना बलवान हो जाता है, इतनी अथाह शक्ति प्रभु दी अंदर आ जाती है कि दुख ते नामात्र हो जाते ने।
अंतर जो
बाकी कल यकीनन इसनु एवें ना मनना कि जो मैं आख्या है ये सिर्फ मेरा ख्याली ख्याली गल है, नहीं तक निके निके साहबजादे की उम्र सी जड़े कंधा च चिनाए गए, कंधा च चिनाए गए दसम पातशाह दे दो छोटे छोटे साहबजादे उमरा की सी ख्याल जा
7 साल 9 साल
की उम्र, जरा अंदाजा लाओ कितने को मासूम 7 साल दे बच्चे दी उम्र, जरा ख्याल ख्याल चलिया 9 साल दे बच्चे दी उम्र, और कंधा च चिनाए जा रहे ने, माफ करना कंधा च चिनाए जाते हैं जितनी पीड़ा होंगी होगी वो जान सकता है जड़ा उते खड़ा होएगा, और उन्होंने आख्या जा रहा है बार बार ये ख्याल करते हैं कि बड़ी तकलीफ च ने मन जाएंगे, आख्या कि धर्म छड़ दो, वो आखते नहीं धर्म नहीं छड़ांगे, मासूम बच्चा थोड़ी ही तकलीफ भी नहीं सहार सकता, वो इडी तकलीफ सहार रहे ने किवें सहार रहे ने कुछ अंदाजा लाओ, क्योंकि वो महान शक्ति अंदर कम कर रही है, वो जुड़ चुके ने प्रभु नाल, मासूम बच्चे भी जुड़ चुके ने प्रभु नाल, वो महान शक्ति अंदर कम कर रही है, तो दुख दुख करके व्याप ही नहीं रहे, वो दुख ते हवा दे चौके हो गए ने, उन्होंने महसूस ही नहीं हो रहा, इतने मन बलवान हो गए ने, वो कहेंगे कि नहीं तुसी अपना काम करी जाओ, हाँ जी। और ऐसिया मिसाल हैं ना सिर्फ एक धर्म विच, सारे धर्मां विच ऐसिया ऐसिया मिसाल हैं जिथे के परमात्मा दी अथाह शक्ति भगत नूं इतना बलवान कर देंदी है कि संसार का दुख ते वो कुछ जानदा ही नहीं। हाँ जी।
अंतर जोत प्रगासिया एक छस्यों लेवलाए,
अंतर जोत प्रगासिया एक छस्यों लेवलाए, जब एक परमात्मा नाल तुसी लेवला लेंदे हो भाव प्रीति जोड़ लेंदे हो, एक परमात्मा नाल तुसी सुरत जोड़ लेंदे हो, ते हुंदा की है अंतर जोत प्रगासिया, वो ईश्वर की जोत तुहाडे अंदर उसका प्रकाश हो जाता है, उस मालक की जोत अंदर आ वसदी है, उसकी ताकत तुहाडे अंदर आ जाती है, फिर बल तुहाडा अंदर नहीं कम कर रहा, फिर मालक का बल कम कर रहा है, अथाह शक्ति जड़ी भरी जाती है वो मालक की तुहाडे अंदर भरी जाती है, अंदर उसका प्रकाश हो जाए तो तुसी उसे शक्ति दे मालक हो जो उस मालक की शक्ति है, थोड़ी अपनी शक्ति कोई नहीं, थोड़ा शरीरक बल नहीं, फिर मालक का बल है। हाँ जी।
मिल साधु मुख उजला पूर्व लिखिया पाए,
मिल साधु मुख उजला, इतने साधु आया गुरु साधु लई, ए साधु लफज आया गुरु लई, मिल साधु मुख उजला, जड़ा मिल जाता है गुरु नालों दा मुख उजला हो जाता है, भाव उसके चेहरे ते भी खेड़ा आ जाता है, उसके चेहरे ते भी खेड़े दे निशान चिन्ह आ जाते हैं, उसके चेहरे की भी रंगत बदल जाती है, भगतां दे चेहरियां विच बड़ी खिच होती है, और वो खिच अनोखी खिच है, कोई खूबसूरत चेहरे नहीं होंगे, खूबसूरत चेहरे ते होर भी दुनिया च बथेरे ने, बथेरे शरीर होर खूबसूरत वेख लाओगे, कबीर की सन हड्डियां दी मुठ, फरीद की सन हड्डियां दी मुठ, कोई बहुते पड़े शरीर नहीं सन उन्होंने, कोई बहुत सोहने चेहरे नहीं सन, लेकिन चेहरे प्यारे लगते सन, प्यारे लगते सन। नानक का चेहरा प्यारा सी, मोहम्मद का चेहरा प्यारा सी, क्राइस्ट का चेहरा प्यारा है। क्यों? क्योंकि आखरे ने अंतर मिल साधु
मुख उजला और लिखा
गुरु नाल मिलके जड़ा चेहरे ते खेड़ा आंदा है वो परमात्मा दी बख्शिश है। इस करके वो बख्शिश सन चंगी लग रही है, वो जो रंगत है उसके चेहरे ते वो मालक दी रंगत है, इस करके चंगी लग रही है। हां जी, मिल साधु मुख उजला पूर्व लिखिया पाए है, और ए उजाला कोई एवें नहीं आ जाता। चंगे भले पूर्वले कर्म जागण ते गुरु दी संगत गुरु दे पले लगी दा है ते ए मुख उजला होता है। हां जी,
गुण गोविंद नित गावणे निर्मल साचे नाए,
गुण गोविंद नित गावणे निर्मल साचे नाए। गोविंद आया ईश्वर लई, जे ईश्वर दे गुण नित गावीए, जे नित ईश्वर नूं याद करिए, निर्मल साचे नाए उस मालक दे सच्चे नां नूं गा गा के निर्मल हो जांदे हो तुसीं वी। गुरु नानक ने गाया अते सारी उम्र गाया, कबीर ने गाया, फरीद ने गाया, सारी उम्रां गाया, और ये सब जड़े गावन वाले ने वो निर्मल हो गए, वो पवित्र हो गए। किस तरह पवित्र होए? उस प्रभु दे सच्चे नाम द्वारा पवित्र हो गए। शरीर ते उन्हां दे भी साढ़े वर्गे सन, लेकिन वो शरीर पवित्र हो गए क्योंकि वो जुड़ गए उस प्रभु दे नाम नाल। सारी उम्र उन्होंने गीत गाए, और मैं तो ये वेख्या है मीरां बाई, मीरां पहलों की सी, गनका पहला की सी, जीवन उन्हां दा पहला किहो जिहा सी? गनका वेशवा सी, लेकिन जुड़ गई नाम नाल, ईश्वर दे लगी गीत गाउण ते निर्मल हो गई, सब पाप लथ गया। मीरां नूं वेखो, अज भी मीरां दे गीत लोग गाउंदे ने, निर्मल हो गई। तो जितनी मैल पुरानी है लथ जांदी है जे सच्चे दिलों जुड़ जाइए उसदे नाल। और एक गल याद रखना, जिस दिन इरादे नाल जुड़ जाओ कि बस हुण पल्ला फड़ लिया हुण छड़ांगा नहीं, तो फिर समझ लेना उसे दिन अपने मन विच ही कि पुराने तोते गए ने, फिर समझ लेना कि पुराने पाप मिट गए ने। ए तुहानू कोई कहण नहीं आएगा, कोई उत्तो ऐलान नहीं होएगा, कोई तुहानू दसण नहीं आएगा, तुसी समझ ही लेना। किस दिन? जिस दिन दृढ़ करके कहो कि हुण गुरु दा पल्ला फड़ लिया हुण छड़ना नहीं, दुख आवे सुख आवे हमेशा उसे नूं याद करना है, हमेशा अपना आप मैं उसके हवाले कर देता। जिस दिन हवाले कर देता है उस दिन यकीन जान लेना कि पिछला मिट गया है, और कोई दसन दी किसी दी जरूरत नहीं, अपने मन च ही यकीन कर लेना और मिट ही गया समझो। पिछले अवगण बख्श लाए प्रभ आगे मार्ग पावे। जिस दिन लड़ फड़ लेंदे हो पिछले बख्श लेंदा है, कोई कह नहीं आउंदा कि बख्शे गए हो, मन लेना के बख्शे गए हो, ते अगे नूं रस्ता वो दसदा है। लेकिन दृढ़ता नाल पल्ला फड़न की जरूरत है। हुण मनुख करदा की है? अज ते दृढ़ता करदा है, अज ते पल्ला फड़दा है, दूसरे दिन छोड़ देता है, फिर तीसरे दिन फड़ता है, चौथे दिन छोड़ देता है। लेकिन इथे ते पल्ला फड़िया है ते दृढ़ता की है कि हुण छड़ना नहीं, दुख आवे चाहे सुख आवे तेरा आसरा नहीं छोड़ना। उस दे पिछले औगण मिट जाते हैं, उसके पाप मिट जाते हैं। कितने वड्डे पाप हो, जन्मा जन्मांतरा के पाप से पानी फिर जाता है, मिट जाते हैं सब। लेकिन इको गल की लोड़ है, इको वचन देने की लोड़ है परमात्मा, इको ओथ लैण की जरूरत है कि अज तो परमात्मा मैं तेरा। एक बारी हवाले कर दियो फिर मिट गए पिछले, और फिर कोशिश करो अगे नू के मालक दे हुक्म ते मैं चला, पिछले मिट जांदे ने। कोई अखीरले दम तक भी यह दृढ़ कर लवे ते अगली जूनी सुधर जाए, पिछले मिट जाणगे। हां
मेरे मन गुर शब्दी सुख होए,
मेरे मन गुर शब्दी सुख होए। ऐ मेरे मन, जे तू गुरु दे शब्द नाल जुड़ जाए ते सुख होएगा। हां जी,
गुर पूरे की चाकरी विरथा जाए ना कोए,
गुर पूरे की चाकरी विरथा जाए ना कोए। जे होर किसे दी नौकरी करिए ना ते हो सकता है अवजाना मिले ना मिले। आ वेख्या ना दुनियावी नौकरी कर दिया ना, कई बार ये होंदा है कि तनखा नहीं भी मिलती, बंद हो जाती है। नौकरी ते कीती सी, फर्म चले गई दिवाले विच, तनखा ना मिली। किसे दी गुलामी कीती सी, उसने दिता ना दिता, उसते मिले ना मिले भरोसा कोई नहीं, नहीं भी मिल सकती। तुसी किसे दी चाकरी कीती बिरथा जा सकती है, मनुख दी चाकरी कीती बिरथा जा सकती है, लेकिन मालक दी चाकरी कीती कदे बिरथा नहीं जांदी, भाव किते अजाई नहीं जांदी। ओ एक एक मिनट एक एक सेकंड जो उस दी हाजरी विच तुसी गुजार दे हो, उसका रिवार्ड तुहानू मिलता है। एक एक लम्हा जो उसकी चाकरी विच गुजार दे हो, वो मालक बुला नहीं देंदा, उसकी देन तुहानू मिलती है और अनंत गुणा होके मिलती है, मालक खुश होके देंदा है। ए मत जानना तुहाडी मेहनत कोई दूजा इंसान मार सकता है, लेकिन मालक किसे दा एक दिल दा जपया होया भी गवाएगा नहीं, वो तुहाडा अनंत गुणा होके तुहानू मिलेगा, उसका अफजाना मिलेगा। तो मनुख मनुख दी चाकरी कीती हुई गवा सकता है, लेकिन मालक नहीं गवा सकता। हां जी,
रहो मन किया इच्छा पूरियां पाया नाम निधान,
मन किया इच्छा पूरियां पाया नाम निधान। मन दियां इच्छा पूरियां हो जांदियां ने जदों नाम रूपी खजाना मिल जाए, निधान आखदे ने खजाने नू, और यही असली खजाना है। बाकी खजाने ते इत्थे रह जांदे ने, बाकी खजाने ते संसार विच ही रह जांदे ने, नाल नहीं तुरदे। कहिंदे ने इक्को ही खजाना है ते ओ है नाम दा खजाना। जिसने ए खजाना इकट्ठा कर लिया, कहिंदे ने उस दियां सारियां इच्छां पूरियां। ना सिर्फ इत्थे दी इच्छा पूरी, सगों सारियां ही इच्छावां, किसे दी मुक्त होण दी इच्छा, किसे दी उस मालक नाल मिल जान दी इच्छा, वो सब इच्छावां पूरियां होंदियां ने जड़ा ਨਾਮ ਰੂਪੀ ਖਜ਼ਾਨਾ ਇਕੱਠਾ ਕਰ ਲੈਂਦਾ ਹੈ। ਸਭੇ ਇੱਛਾ ਪੂਰੀਆਂ ਸੰਸਾਰਕ ਇੱਛਾ ਤੇ ਪੂਰੀਆਂ ਹੁੰਦੀਆਂ ਨੇ, ਪਰਮਾਰਥ ਇੱਛਾਵਾਂ ਵੀ ਪੂਰੀਆਂ ਹੋ ਜਾਂਦੀਆਂ ਨੇ ਜਿਹੜਾ ਇਹ ਨਾਮ ਦਾ ਖਜ਼ਾਨਾ ਇਕੱਠਾ ਕਰੇ। ਹਾਂਜੀ,
ਅੰਤਰਯਾਮੀ ਸਦਾ ਸੰਗ ਕਰਨੇ ਹਾਰ ਪਛਾਣ।
ਅੰਤਰਯਾਮੀ ਸਦਾ ਸੰਗ ਕਰਨੇ ਹਾਰ ਪਛਾਣ। ਉਹ ਮਾਲਕ ਹੈ, ਅੰਤਰਯਾਮੀ ਹੈ, ਅੰਤਰਯਾਮਤਾ ਯਾਨੀ ਕਿ ਦਿਲਾਂ ਦੀ ਜਾਣ ਲੈਣੀ। ਮਨੁੱਖ ਈਸ਼ਵਰ ਦੀ ਅੰਤਰਯਾਮਤਾ ਦਾ ਕਦੇ ਖਿਆਲ ਨਹੀਂ ਕਰਦਾ, ਇਸੇ ਕਰਕੇ ਅਸੀਂ ਅਰਦਾਸਾਂ ਬੋਲ ਬੋਲ ਕੇ ਸੁਣਾ ਸੁਣਾ ਕੇ ਕਰਦੇ ਹਾਂ। ਮੂੰਹੋਂ ਸਾਨੂੰ ਉਚਾਰਨ ਕਰਨੀ ਪੈਂਦੀ ਹੈ ਅਰਦਾਸ, ਭੁੱਲ ਜਾਂਦੇ ਹਾਂ ਕਿ ਉਹ ਤੇ ਅੰਤਰਯਾਮੀ ਹੈ। ਕਹੀਦਾ ਭਾਈ ਜੀ ਨੂੰ ਕਿ ਅਰਦਾਸ ਵਿੱਚ ਇਹ ਲਫ਼ਜ਼ ਆਖਣੇ। ਮੈਂ ਕਹਿੰਦਾ ਅਰਦਾਸ ਤੇ ਇੱਕ ਨਿੱਜੀ ਚੀਜ਼ ਹੈ, ਕਿਸ ਤੋਂ ਅਖਵਾ ਕੇ ਅਰਦਾਸ ਕਰਾਈ ਤੇ ਕੀ ਅਰਦਾਸ ਕੀਤੀ। ਅਰਦਾਸ ਤੇ ਨਿੱਜੀ ਚੀਜ਼ ਹੈ, ਆਪ ਕਰਨੀ ਜੇ ਜਿਸ ਨੇ ਕਰਨੀ ਹੈ, ਆਪ ਆ ਕੇ ਸਤਿਗੁਰਾਂ ਦੇ ਦਰਬਾਰ ਚ ਕੋਈ ਹੋਵੇ ਨਾ ਹੋਵੇ, ਹੱਥ ਜੋੜ ਕੇ ਖੜਾ ਹੋਵੇ, ਬੋਲ ਕੇ ਕਹਿਣ ਦੀ ਲੋੜ ਨਹੀਂ, ਹੱਥ ਜੋੜ ਕੇ, ਕਿਉਂਕਿ ਉਹਦੇ ਅੰਤਰਯਾਮੀ ਹੈ, ਉਹਦੇ ਘੱਟ ਘੱਟ ਤੇ ਜਾਣਨ ਵਾਲਾ ਹੈ। ਮੈਂ ਕਹਿੰਦਾ ਜਿੱਥੇ ਖੜੇ ਹੋ, ਜਿੱਥੇ ਬੈਠੇ ਹੋ, ਘਰ ਵਿੱਚ ਹੋ ਤੇ ਘਰ ਵਿੱਚ ਸਹੀ, ਲੇਕਿਨ ਪੂਰੀ ਸ਼ਰਧਾ ਨਾਲ ਉਸ ਮਾਲਕ ਨੂੰ ਚੇਤੇ ਕੀਤਾ ਜਾਵੇ ਤਾਂ ਫਿਰ ਉਹ ਅਰਦਾਸ ਮਨ ਦੀ ਸੁਣਦਾ ਹੈ। ਸ਼ਰਧਾ ਨਾਲ ਹੋਵੇ ਤਾਂ ਅੰਤਰਯਾਮੀ ਹੈ, ਲੇਕਿਨ ਅੰਤਰਯਾਮਤਾ ਉਸਦੀ ਜਾਣਦੇ ਨਹੀਂ, ਭੁੱਲ ਜਾਂਦੇ ਹਾਂ ਕਿ ਉਹ ਅੰਤਰਯਾਮੀ ਹੈ। ਅਸੀਂ ਤੇ ਇੰਜ ਖਿਆਲ ਕਰਦੇ ਹਾਂ ਕਿ ਆ ਮਾਲਕ ਤੂੰ ਜਾਗ ਸੁੱਤਾ ਪਿਆ ਹੈ, ਮੇਰੀ ਗੱਲ ਸੁਣ, ਮੈਂ ਆਖ ਰਿਹਾ ਹੈ ਕਿ ਇਹ ਮੇਰੀ ਗੱਲ ਪੂਰੀ ਕਰ। ਜਿਵੇਂ ਸਾਡੇ ਆਖਿਆ ਹੀ ਉਹ ਸੁਣੇਗਾ, ਸਾਡੇ ਮਨ ਦੀ ਨਹੀਂ ਸੁਣੇਗਾ। ਉਹ ਅੰਤਰਯਾਮੀ ਹੈ, ਦਿਲ ਵਿੱਚ ਕੀ ਹੈ ਉਹ ਜਾਣਦਾ, ਤਾਂ ਸਿਰਫ ਥੋੜਾ ਜਿਹਾ ਚੁੱਕ ਲੈਣ ਦੀ ਜ਼ਰੂਰਤ ਹੈ, ਨਿਮਰਤਾ ਵਿੱਚ ਆ ਕੇ ਉਸਨੂੰ ਯਾਦ ਕਰਨ ਦੀ ਜ਼ਰੂਰਤ ਹੈ। ਤਾਂ ਆਖ ਰਹੇ ਨੇ ਅੰਤਰਯਾਮ ਸਦਾ ਸੰਗ। ਕੋਈ ਦੂਰੀ ਤੇ ਹੋਵੇ ਤੇ ਸ਼ਾਇਦ ਪੁਕਾਰ ਪੁਕਾਰ ਕੇ ਚੀਖ ਚੀਖ ਕੇ ਸੁਣਾਉਣਾ ਪਵੇ। ਔਰ ਬੜਾ ਖੂਬ ਲਿਖਿਆ, ਮੁੱਲਾ ਮੁਨਾਰੇ ਕਿਆ ਜੜੈ ਸਾਈ ਨਾ ਬਹਿਰਾ ਹੋਏ, ਜਿਸ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਐ ਮੁੱਲਾ, ਤੂੰ ਮੁਨਾਰੇ ਤੇ ਚੜ ਕੇ ਪਿਆ ਬਾਂਗ ਦੇਨਾ ਉੱਚੀ ਉੱਚੀ, ਮੁੱਲਾ ਮੁਨਾਰੇ ਕਿਆ ਚੜਨ, ਮੁਨਾਰੇ ਚੜਨ ਦੀ ਕੀ ਲੋੜ ਹੈ। ਸਾਈ ਨਾ ਬਹਿਰਾ ਹੋਏ, ਸਾਈ ਬੋੜਾ ਨਹੀਂ ਹੈ, ਕੋਈ ਤੈਨੂੰ ਉੱਚੀ ਪੁਕਾਰ ਕਰਨ ਦੀ ਲੋੜ ਨਹੀਂ ਹੈ। ਜਾਂ ਕਾਰਨ ਤੂੰ ਬਾਂਗ ਦੇ, ਜਿਸ ਖਾਤਰ ਤੂੰ ਉੱਚੀ ਉੱਚੀ ਬਾਂਗ ਦੇ ਰਿਹਾ, ਜਿਸ ਖਾਤਰ ਤੂੰ ਉੱਚੀ ਉੱਚੀ ਪੁਕਾਰ ਰਿਹਾ, ਦਿਲ ਹੀ ਭੀਤਰ ਜੋਏ, ਉਹ ਆਵਾਜ਼ ਤੇ ਤੇਰੇ ਮਨ ਦੀ ਉਹ ਤੇਰੇ ਅੰਦਰ ਹੀ ਪਛਾਣ ਰਿਹਾ, ਉਹ ਕੋਈ ਦੂਰੀ ਤੇ ਨਹੀਂ। ਅਸੀਂ ਜਾਣਿਆ ਦੂਰੀ ਤੇ, ਵੱਡੀ ਗੱਲ ਤੇ ਇਹ ਹੀ ਹੈ, ਉਹ ਕੋਈ ਗੁਆਚਿਆ ਤੇ ਨਹੀਂ, ਉਹ ਤੇ ਅੰਦਰ ਹੀ ਹੈ, ਦੂਰੀ ਵੀ ਕੋਈ ਤਾਂ ਪੁਕਾਰਨਾ ਕਿਸ ਨੂੰ ਹੈ। ਚੀਖਾਂ ਉੱਚੀ ਉੱਚੀ ਕਿਸ ਨੂੰ ਸੁਣਾਉਣਾ ਹੈ, ਅੰਦਰ ਵਸ ਰਿਹਾ, ਦੂਰੀ ਤੇ ਨਹੀਂ ਹੈ। ਤਾਂ ਆਖ ਰਹੇ ਨੇ ਅੰਤਰਯਾਮੀ ਸਦਾ ਸੰਗ, ਹਮੇਸ਼ਾ ਤੇਰੇ ਨਾਲ ਹੀ ਹੈ। ਕਰਨਾ ਹਾਰ ਪਛਾਣ, ਉਹ ਮਾਲਕ ਜੋ ਸ੍ਰਿਸ਼ਟੀ ਸਾਜਣ ਵਾਲਾ ਹੈ, ਕਰਨਾ ਹਾਰ, ਉਸਨੂੰ ਤੂੰ ਅੰਦਰ ਹੀ ਪਛਾਣ, ਬਾਹਰ ਢੂੰਡ ਰਿਹਾ, ਜਰਾ ਚੁੱਕ ਜਾ, ਅੰਦਰ ਹੀ ਝਾਤੀ ਮਾਰ ਲੈ, ਉਹ ਤੇ ਅੰਦਰ ਹੀ ਹੈ, ਕੋਈ ਬਾਹਰ ਤੇ ਨਹੀਂ। ਪਛਾਣਨ ਦੀ ਜੁਗਤੀ ਸਿੱਖ ਹੈ ਤੇਰੇ ਅੰਦਰ ਹੀ, ਬਾਹਰ ਨਹੀਂ ਹੈ। ਔਰ ਜੋ ਮਨੁੱਖ ਬਾਹਰ ਕੁਛ ਢੂੰਡਣ ਦੀ ਕੋਸ਼ਿਸ਼